तनुवाखे गुरु साहिब जियो तुमरे गुण क्या कहां मेरे सतगुरा जब गुर बोले हैं तब विषम होए जाए तुमरे गुण क्या कहां मेरे सतगुरा जब गुर बोले हैं तब विषम होए जाए हम जैसे अपराधी अवर कोई राखे जैसे हम सतगुर राख लिए छड़ाए तो गुर पिता तू है गुर माता तू गुर बंदप मेरा सखा सखा तू गुर पिता तू है गुर माता तू गुर बंदप मेरा सखा सखा दंडौत बंदन अनेक बार सर्व कला समरथ डोलन ते राखो प्रभु नानक दे कर हथ डोलन ते राखो प्रभु नानक दे कर हथ परम सम्मान योग सद सुनदा सद वेखदा शब्द रहा भरपूर सतगुरु श्री गुरु ग्रंथ साहिब महाराज जी दी पावन पवित्र हजूरी अंदर सतगुरु कलगीधर स्वामी जी साहिब श्री गुरु गोबिंद सिंह साहिब जी महाराज हजूर दे आमद दिवस नूं समर्पित ए विशेष गुरमत दीवान प्रबंधक वीरां वल्लों आयोजित कीते गए ने ਹੁਣੇ ਕਿ ਆਪ ਜੀ ਸਤਿਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਔਰ ਕੀਰਤਨ ਵਿੱਚ ਪੰਚਮ ਗੁਰਦੇਵ ਜੀ ਦੇ ਇਹ ਬਚਨ ਉਸ ਸਿੱਖ ਦੀ ਜ਼ਿੰਦਗੀ ਦਾ ਹਰ ਕਾਰਜ ਸੰਪੰਨ ਹੈ ਜਿਹੜਾ ਆਪਣੇ ਜੀਵਨ ਵਿੱਚ ਇੱਕ ਕਾਰਜ ਕਰ ਲਵੇ, ਆਪਣਾ ਮਨ ਗੁਰੂ ਨੂੰ ਵੇਚ ਦੇਵੇ। ਸੱਚ ਇਹਵੇ ਕਿ ਜਿਹੜੀ ਚੀਜ਼ ਵੇਚੀ ਹੋਵੇ ਉਸ ਉੱਪਰ ਬੰਦੇ ਦਾ ਫਿਰ ਆਪਣਾ ਹੱਕ ਕੋਈ ਨਹੀਂ। ਜ਼ਮੀਨ ਵੇਚ ਦਈਏ, ਖਰੀਦਣ ਵਾਲੇ ਦੀ ਮਰਜ਼ੀ ਹੈ ਜੋ ਮਰਜ਼ੀ ਉਸ ਜ਼ਮੀਨ ਵਿੱਚ ਬੀਜੇ। ਦੁਕਾਨ ਵੇਚ ਦਈਏ, ਖਰੀਦਣ ਵਾਲੇ ਦੀ ਮਰਜ਼ੀ ਹੈ ਦੁਕਾਨ ਵਿੱਚ ਜੋ ਮਰਜ਼ੀ ਉਹ ਰੱਖੇ। ਮਕਾਨ ਵੇਚ ਦਈਏ, ਖਰੀਦਣ ਵਾਲੇ ਦਾ ਅੰਦਰ ਹੈ ਜਿਵੇਂ ਮਰਜ਼ੀ ਮਕਾਨ ਨੂੰ ਰੱਖੇ। ਸੱਚ ਇਹ ਵੇ ਜਿਹੜਾ ਆਪਣਾ ਮਨ ਗੁਰੂ ਨੂੰ ਵੇਚ ਦੇਵੇਗਾ, ਅਪਨਤ ਨੂੰ ਤਿਆਗ ਦੇਵੇਗਾ, ਉਸ ਦੀ ਜ਼ਿੰਦਗੀ ਦਾ ਹਰ ਕਾਰਜ ਹੀ ਰਾਸ ਹੋਵੇਗਾ। ਆਪਾਂ ਸੁਣ ਰਹੇ ਸਾਂ ਕਿ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਆਓ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਮੁਤੱਲਕ ਸਨਮਾਨਯੋਗ ਵੀਰ ਅਨਾਊਂਸਮੈਂਟ ਕਰਦੇ ਹੋਏ ਸਤਿਗੁਰੂ ਦੇ ਉਸ ਅਸ਼ਚਰਜ ਜੀਵਨ ਨੂੰ, ਸੱਚਮੁੱਚ ਗੁਰੂ ਗੋਬਿੰਦ ਸਿੰਘ ਦਾ ਜੀਵਨ ਹੀ ਬਚਿੱਤਰ ਹੈ, ਉਸ ਬਚਿੱਤਰ ਜੀਵਨ ਨੂੰ ਕਿ ਉਹਨਾਂ ਦੀ ਜ਼ਿੰਦਗੀ ਦਾ ਕੋਈ ਵੀ ਪੱਖ ਲੈ ਲਓ, ਇਨਸਾਨ ਦੀ ਅਕਲ, ਇਨਸਾਨ ਦਾ ਗਿਆਨ, ਇਨਸਾਨ ਦੇ ਅੰਦਰ ਦੀ ਸੂਝ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਪਣੇ ਆਪ ਹੀ ਝੁੱਕ ਜਾਂਦੀ ਹੈ। ਮੈਂ ਤਾਂ ਇੱਕ ਸ਼ਬਦ ਉਹਨਾਂ ਲਈ ਵਰਤਣਾ ਹੁੰਦਾ, ਭਾਵੇਂ ਇਹ ਪਰਮੇਸ਼ਵਰ ਲਈ ਸ਼ਬਦ ਕਹਿ, ਪਰ ਗੁਰ ਪਰਮੇਸ਼ਵਰ ਲਈ ਢੁਕੇਗਾ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਸੀਂ ਗੁਣਾਂ ਦੇ ਖਜ਼ਾਨੇ ਹੋ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨ। ਜਾਂ ਭਾਈ ਗੁਰਦਾਸ ਸਾਹਿਬ ਦੀ ਇਹ ਤੁਕ ਇਨ ਬਿਨ ਢੁਕੇਗੀ ਕਿ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਉਸ ਸਾਹਿਬ ਗੁਣੀ ਨਿਧਾਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਵਿੱਚੋਂ ਕੁਛ ਬੇਨਤੀਆਂ ਮੈਂ ਕਰਨੀਆਂ ਚਾਹਾਂਗਾ। ਆਧਾਰ ਅਸੀਂ ਉਹਨਾਂ ਦੀ ਰਚਨਾ ਵਿੱਚੋਂ ਬਣਾਵਾਂਗੇ। ਮੈਨੂੰ ਆਸ ਹੈ ਆਪ ਭਾਵਨਾ ਨਾਲ ਸੁਣੋਗੇ, ਕਿਉਂਕਿ ਆਪ ਜੀ ਦੇ ਸਨਮੁਖ ਮੇਰੇ ਛੋਟੇ ਵੀਰ ਭਾਈ ਗਿਆਨੀ ਬਚਿੱਤਰ ਸਿੰਘ ਜੀ, ਜੋ ਆਪ ਗੁਣਵਾਨ ਨੇ, ਉਹ ਆਪ ਜੀ ਦੇ ਰੋਜ਼ ਦਰਸ਼ਨ ਦੀਦਾਰੇ ਭਰੋਸਾਹ ਸ਼ਬਦ ਵਿਚਾਰ ਰਾਹੀਂ ਕਰਦੇ ਹੋਣਗੇ। ਆਓ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੀ ਰਚਨਾ ਜਦੋਂ, ਉਹਨਾਂ ਦੀ ਬਾਣੀ ਆਪਾਂ ਪੜ੍ਹਨੇ ਹਾਂ, ਉਸ ਵਿੱਚ ਗੁਰਦੇਵ ਨੇ ਆਪਣੀ ਆਤਮ ਕਥਾ ਦਾ ਜ਼ਿਕਰ ਵੀ ਕੀਤਾ ਹੈ। ਉਸ ਆਤਮ ਕਥਾ ਦੇ ਅੰਦਰ ਜਿੱਥੇ ਆਪਣੀ ਪ੍ਰਭੂ ਵਿੱਚ ਅਭੇਦਤਾ ਦਾ ਜ਼ਿਕਰ ਕੀਤਾ, ਉੱਥੇ ਮਾਤ ਪਿਤਾ ਦੀ ਬੰਦਗੀ, ਉਹਨਾਂ ਦੀ ਤਪੱਸਿਆ, ਉਹਨਾਂ ਦੀ ਸਾਧਨਾ ਅਤੇ ਪਰਮੇਸ਼ਵਰ ਵਿੱਚ ਜੋ ਅਭੇਦਤਾ ਹੋ ਕੇ ਦਾਤ ਪ੍ਰਾਪਤ ਹੋਈ, ਉਹਦਾ ਜ਼ਿਕਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ। ਆਪਣੇ ਬਾਰੇ ਤਾਂ ਹਜ਼ੂਰ ਕਹਿੰਦੇ ਨੇ ਕਿ ਇਹ ਵਿਦ ਕਰਤ ਤਪੱਸਿਆ ਭਇਓ, ਦੁਵੈਤੇ ਏਕ ਰੂਪ ਹੋ ਗਏ, ਦੋ ਤੋਂ ਇੱਕ ਰੂਪ ਹੋ ਗਏ। ਹੁਣ ਆਪਣੀ ਆਤਮ ਕਥਾ ਦੇ ਵਿੱਚ ਹੀ ਉਹ ਆਪਣੇ ਪਿਤਾ ਔਰ ਮਾਤਾ ਦਾ ਜ਼ਿਕਰ ਕਰਦੇ ਨੇ। ਇਹ ਵਿਦ ਕਰਤ ਤਪੱਸਿਆ ਭਇਓ, ਦੁਵੈਤੇ ਏਕ ਰੂਪ ਹੋਏ ਗਏ, ਤਾਂਤ ਮਾਤ ਮੁਰ ਅਲਖ ਆਰਾਧਾ, मुर्दा अर्थ मेरे, मेरे माता और पिता ने पार ब्रह्म परमेश्वर की भगती की, ना लखे जाण वाले अलख परमात्मा की सिबत की। तात मात मुर अलख आराधा, बहुविध योग साधना साधा, तिन जो करी अलख की सेवा। माता पिता ने अलख पार ब्रह्म की सेवा भगती की, ते उस दी तुफैलिश ओदी बख्शिश ए होई। महाराज कहिंदे तिन जो करी अलाकी सेवा, तांते पै परसन गुरदेवा, तिन प्रभ जब आई समोय दिया, तब हम जन्म कलू मैलिया। मैं जड़ी असल च तुक दी विचार करनी चाहना इत्थे। अगले बचन ने चित ना भयो खमरो आवन कै, अंदर वाला चित नहीं इत्थे आउणे, चुभी रही सुरत प्रभ चरणन में, साड़ी सुरत परमात्मा दे चरणा विच चुभी है, ते सच एवे ते आउन नू चित ना कीता। पर उदे नाल विच ए भी कह दिता कि ज्यों त्यों प्रभ हमको समझायो, इम कह कह ए लोक पठायो। मैं एक बेनती करांगा, तवज्जो दे के सुनियो। गुरु गोबिंद सिंह महाराज जी दी सुरत केवल एक किसे धरती दे खास टुकड़े विच ही चुभी होई नहीं, सच एवे कि पटना साहब की धरती तो इस मृत मंडल की यात्रा शुरू करिए, ते नदेड़ की धरती तक धन गुरु गोबिंद सिंह महाराज जी दे जिंदगी का कोई पड़ा ऐसा नहीं कि जिथे गुरदेव की सुरत परमात्मा दे चरणा विचों किते उखड़ी होवे। आओ असी थोड़ा जा बाणी वल जाइए। प्यारियो, टिकी कोई सुरत ही 42 साल विच इन्ना कुछ कर जांदी है। चुभी हुई सिर सुरत की, ओ समाधि विच हुई सुरत की, इन्ना कुछ जिंदगी विच हंडा जांदी है। इत्थे चुभी हुई सुरत दा अर्थ केवल आपां चौंकड़ा मार के नेत्र बंद करके नहीं करांगे। सच ए वे जदों सुरत जुड़ जाए, ते उदों भावें युद्ध विच कोई विचरे, ते भावें परिवार विच विचरे, ते भावें माछीवाड़े दे जंगल विच विचरे, चुभी कोई सुरत जिंदगी दे हर पड़ा विच की उस मालक दे शुकर विच ही रहिंदी है। गुरु ग्रंथ साहिब दी बाणी चों असी गुरु नानक साहिब दे दो अमृत बोलां तो शुरुआत करांगे। मैं बेनती करांगा, बड़ी वड्डी गल है कि सिक्खी दा संबंध सुरत नूं उच्चा चुकन नाल है। श्रीमान भाई साहिब भाई वीर सिंह, उन्हां दा महाकाव्य राणा सूरत सिंह, ਉਹਦੇ ਵਿੱਚ ਉਹਨਾਂ ਚੜ੍ਹਦੀ ਕਲਾ ਦੀ ਪਰਿਭਾਸ਼ਾ ਵਿੱਚ ਇਹ ਕਿਹਾ, ਉਹ ਕਹਿੰਦੇ ਨੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ। ਬੇਨਤੀ ਸੁਣਿਓ ਕਿ ਸਿੱਖੀ ਦਾ ਸੰਬੰਧ ਕਿ ਸਿੱਖ ਦੀ ਸੁਰਤ ਕਿੰਨੀ ਅਡੋਲ ਹੈ, ਇਹਦੀ ਸੁਰਤ ਕਿੰਨੀ ਕੁ ਬਲਵਾਨ ਹੈ। ਚੇਤੇ ਰੱਖਿਓ, ਜੇ ਸੁਰਤ ਕਮਜ਼ੋਰ ਹੋਵੇਗੀ ਤਾਂ ਬਲਸ਼ਾਲੀ ਤਨ ਵੀ ਸ਼ਿਕਸਤ ਖਾ ਜਾਂਦਾ, ਅਤੇ ਜੇ ਸੁਰਤ ਅਡੋਲ ਹੋਵੇਗੀ, ਤਕੜੀ ਹੋਵੇਗੀ, ਤਾਂ ਬਚਿੱਤਰ ਸਿੰਘ ਵਰਗਾ ਵੀ ਤਵੀਆਂ ਪਾੜ ਸਕਦਾ ਹੈ। ਸੁਰਤ ਦੀ ਅਡੋਲਤਾ, ਸਰੀਰ ਭਾਵੇਂ ਕੱਦ ਕਾਠ ਛੋਟਾ ਹੋਵੇ, ਤੇ ਟਿੱਕੀ ਹੋਈ ਚੜ੍ਹਦੀ ਕਲਾ ਵਾਲੀ ਬਲਵਾਨ ਸੁਰਤ ਪਹਾੜ ਨੂੰ ਵੀ ਤੋੜ ਸਕਦੀ ਹੈ। ਭਾਈ ਸਾਹਿਬ ਨੇ ਲਿਖਿਆ ਹੈ ਕਿ ਸਿੱਖੀ ਹੈ ਇੱਥੇ ਵਿਸ਼ਰਾਮ, ਕੀ ਹੈ ਸਿੱਖੀ? ਬਲਵਾਨ ਕਰਨਾ ਸੁਰਤ ਨੂੰ, ਆਪਣੀ ਸੁਰਤ ਨੂੰ ਬਲਵਾਨ ਕਰਨਾ ਇਹ ਸਿੱਖੀ ਹੈ। ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਅਸੀਂ ਸ਼ੁਰੂ ਕਰਾਂਗੇ, ਅਤੇ ਜੋ ਕੁਝ ਬਾਣੀ 'ਚ ਕਿਹਾ ਮੈਂ ਪ੍ਰਮਾਣ ਲੈਣੇ ਨੇ। ਗੁਰੂ ਨਾਨਕ ਸਾਹਿਬ, ਧੰਨ ਗੁਰੂ ਅਰਜੁਨ ਦੇਵ, ਗੁਰੂ ਤੇਗ ਬਹਾਦਰ ਮਹਾਰਾਜ, ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚੋਂ ਕੁਝ ਬੇਨਤੀਆਂ ਕਰਾਂਗਾ। ਮਾਝ ਕੀ ਵਾਰ ਵਿੱਚ ਹਜ਼ੂਰ ਦੇ ਦੋ ਸ਼ਲੋਕ ਨੇ, ਉਹ ਟਿੱਕੀ ਕੋਈ ਸੁਰਤ ਦਾ ਅੰਦਰ ਕੈਸਾ ਹੈ, ਬਾਹਰਮੁਖੀ ਘਟਨਾਵਾਂ ਨੂੰ ਕਿਵੇਂ ਟਿੱਕੀ ਕੋਈ ਸੁਰਤ ਮੰਨਦੀ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਅਕਸਰ ਦੋ ਚੀਜ਼ਾਂ ਬੰਦੇ ਦੇ ਅੰਦਰ ਦੀ ਸੁਰਤ ਨੂੰ ਖੰਡਾ ਦਿੰਦੀਆਂ ਨੇ, ਜਾਂ ਤਾਂ ਅੱਤ ਦਾ ਸੁੱਖ ਆ ਜਾਏ, ਸੱਚੀ ਗੱਲ ਦੇ ਉਦੋਂ ਵੀ ਬੰਦਾ ਅੰਦਰੋਂ ਖਿੰਡ ਜਾਂਦਾ ਜੇ, ਤਰਸ ਕਰੇ ਪਰਮਾਤਮਾ ਕੋਈ ਟਾਵਾਂ ਟਾਵਾਂ ਬਚੇ, ਪ੍ਰਭਤਾ ਮਿਲ ਜਾਏ, ਐਸ਼ਵਰਜ ਮਿਲ ਜਾਏ, ਧਨ ਪਦਾਰਥ ਮਿਲ ਜਾਏ, ਅੱਤ ਦਾ ਸੁੱਖ ਮਿਲੇ, ਤਾਂ ਵੀ ਬੰਦੇ ਦੀ ਸੁਰਤ ਖਿੰਡਦੀ ਏ, ਅਤੇ ਜਦੋਂ ਅੱਤ ਦਾ ਦੁੱਖ ਆ ਜਾਏ ਕਈ ਵਾਰੀ ਉਦੋਂ ਵੀ ਬੰਦੇ ਦੀ ਸੁਰਤ ਢਹਿੰਦੀ ਕਲਾ ਵੀ ਚਲੀ ਜਾਂਦੀ। ਗੁਰੂ ਨਾਨਕ ਸਾਹਿਬ ਨੇ ਇੱਕ ਵਿੱਚ ਅੱਤ ਦੇ ਸੁੱਖ ਦਾ ਜ਼ਿਕਰ ਕੀਤਾ, ਅਤੇ ਦੂਜੇ ਵਿੱਚ ਅੱਤ ਦੀ ਮੁਸੀਬਤ ਦਾ, ਅੱਤ ਦੇ ਦੁੱਖ ਦਾ ਜ਼ਿਕਰ ਕੀਤਾ। ਪਰ ਦੋਨਾਂ ਸ਼ਲੋਕਾਂ ਦੀ ਸੰਪੰਨਤਾ
ਇੱਕ ਅੰਦਰ ਦੇ ਖਿੜਾਓ ਅਤੇ ਚੜ੍ਹਦੀ ਕਲਾ ਦੀ ਸੁਰਤ ਵਿੱਚ ਰੱਖ ਕੇ ਕੀਤੀ। ਪਹਿਲਾ ਬਚਨ ਹੈ ਕਿ ਆਮ ਤੌਰ 'ਤੇ ਇਨਸਾਨ ਸਰੀਰ ਦੇ ਸੁੱਖਾਂ ਨੂੰ ਬਹੁਤ ਪਿਆਰ ਕਰਦਾ। ਮਹਾਰਾਜ ਕਹਿੰਦੇ ਨੇ ਖਾਣ ਨੂੰ ਪੀਣ ਨੂੰ, ਜੇ ਮੰਨ ਲਿਆ ਜਾਏ ਹੇ ਪਰੀਪੂਰਨ ਪਰਮਾਤਮਾ ਕਿ ਜਿੰਨੇ ਪਾਣੀ ਦੀਆਂ ਨਦੀਆਂ ਇਸ ਧਰਤੀ 'ਤੇ ਵਗਦੀਆਂ, ਜਿੰਨੇ ਪਾਣੀ ਦੇ ਦਰਿਆ ਇਸ ਧਰਤੀ 'ਤੇ ਚੱਲਦੇ ਨੇ, ਇਹ ਸਾਰੇ ਪਾਣੀ ਦੇ ਦਰਿਆ ਸੱਚ ਇਹ ਵੇ ਇਸ ਤਰ੍ਹਾਂ ਚੱਲਣ ਕਿ ਜਿਵੇਂ ਦੁੱਧ ਬਣ ਜਾਂਦਾ, ਪਾਣੀ ਦੀਆਂ ਨਦੀਆਂ ਦੁੱਧ ਬਣ ਜਾਣ। ਅਤੇ ਬੜੀ ਵੱਡੀ ਨਿਆਮਤ ਸੀ ਹਿੰਦੁਸਤਾਨ ਦੀ ਧਰਤੀ 'ਤੇ। ਗ੍ਰਿਸਤੀ ਵਾਸਤੇ ਜਦੋਂ ਸੁੱਖ ਦੀ ਗੱਲ ਕੀਤੀ ਜਾਂਦੀ ਸੀ ਤਾਂ ਦੋ ਸ਼ਬਦ ਵਰਤੇ ਸਨ ਕਿ ਪਰਮਾਤਮਾ ਇਹਨੂੰ ਦੁੱਧ ਪੁੱਤ ਦੀ ਦਾਤ ਦੇਵੇ। ਪੁਰਾਣੇ ਲੋਕ ਇਹ ਸ਼ਬਦ ਵਰਤਦੇ ਸਨ, ਸਾਰੇ ਦਰਿਆ ਨਦੀਆਂ ਪਾਣੀ ਦੇ ਭਰੇ ਹੋਏ ਦੁੱਧ ਬਣ ਜਾਣ। ਅਤੇ ਜਿਤਨੇ ਪਾਣੀ ਦੇ ਚਸ਼ਮੇ ਨੇ ਪਹਾੜਾਂ ਵਿੱਚੋਂ ਨਿਕਲਦੇ, ਧਰਤੀ 'ਚੋਂ ਨਿਕਲਦੇ, ਸਾਰੇ ਪਾਣੀ ਦੇ ਚਸ਼ਮੇ ਜਿਹੜੇ ਨੇ ਇਹ ਘਿਓ ਬਣ ਬਣ ਕੇ ਬਾਹਰ ਆ ਜਾਣ। ਇਹਦਾ ਮਤਲਬ ਦੁੱਧ ਇੰਨਾ ਹੋਵੇ ਦਰਿਆ ਬਣ ਜਾਣ, ਜਿਤਨੇ ਪਾਣੀ ਦੇ ਚਸ਼ਮੇ ਨੇ ਉਹ ਘਿਓ ਬਣ ਜਾਣ। ਅਤੇ ਜਿਸ ਜ਼ਮੀਨ ਦੀ ਮਿੱਟੀ 'ਤੇ ਮੈਂ ਵਿਚਰਾਂ, ਬਾਬਾ ਜੀ ਕਹਿੰਦੇ ਨੇ ਜ਼ਮੀਨ ਦੀ ਮਿੱਟੀ ਵੀ ਸ਼ੱਕਰ ਬਣ ਜਾਏ। ਪਰ ਪ੍ਰਕਰਨ ਤੋਂ ਦੂਰ ਨਹੀਂ ਜਾਣਾ ਕਿ ਚੁਭੀ ਹੋਈ ਸੁਰਤ ਇਹ ਸ਼ੱਕਰ ਬਣ ਜਾਏ ਅਤੇ ਪਹਾੜ ਜਿਹੜੇ ਮੇਰੇ ਸਾਹਮਣੇ ਦਿਸਣ ਸੋਨੇ ਚਾਂਦੀ ਦੇ ਬਣ ਜਾਣ, ਉਸ ਉੱਪਰ ਜਿਹੜੇ ਪੱਥਰ ਨੇ ਰੁੱਖ ਨੇ ਸੱਚ ਇਹ ਵੇ ਉਹ ਹੀਰੇ ਅਤੇ ਮੋਤੀ ਬਣ ਜਾਣ। ਪਰਮਾਤਮਾ ਜੇ ਇੰਨਾ ਸੁੱਖ ਮੇਰੇ ਪਰਿਵਾਰ ਦੀ ਝੋਲੀ ਵਿੱਚ ਪਾ ਦੇ, ਇੱਕ ਕਿਰਪਾ ਕਰੀ ਮੇਰੇ ਅੰਦਰ ਸੁਰਤ ਕਦੀ ਵੀ ਢਹਿੰਦੀ ਕਲਾ ਵਿੱਚ ਨਾ ਜਾਏ, ਇੰਨਾ ਕੁਝ ਪ੍ਰਾਪਤ ਕਰਕੇ ਵੀ ਤੇਰੇ ਸਿਮਰਨ ਦਾ ਚਾਅ ਹੀ ਬਣਿਆ ਰਹੇ। ਹੁਣ ਦੇਖੋ ਅੱਤ ਦਾ ਸੁੱਖ ਹੈ ਇਹਦੇ 'ਚ। ਸਤਿਗੁਰੂ ਦਾ ਇਹ ਸਲੋਕ ਹੈ ਕਿ ਨਦੀਆਂ ਹੋਵੇ ਧੇਣੂਆਂ, ਧੇਨੂ ਦਾ ਅਰਥ ਆਪਾਂ ਜਾਣਦੇ ਹਾਂ ਗਾਂ, ਧੇਣੂਆਂ ਬਹੁਵਚਨ ਹੈ ਗਊਆਂ, ਅਤੇ ਭਾਵ ਅਰਥ ਕਰਾਂਗੇ ਦੁੱਧ। ਨਦੀਆਂ ਹੋਵੇ ਧੇਣੂਆਂ, ਸੁੰਮ, ਇੱਥੇ ਸੁੰਮ ਦਾ ਅਰਥ ਚਸ਼ਮਾ, ਕਿਉਂਕਿ ਚਸ਼ਮਾ ਅਤੇ ਆਬਸ਼ਾਰ ਦੋ ਨੇ। ਚਸ਼ਮਾ ਜ਼ਮੀਨ ਵਿੱਚੋਂ ਨਿਕਲਦਾ ਹੈ ਅਤੇ ਆਬਸ਼ਾਰ ਉੱਪਰੋਂ ਧਾਰ ਬਣ ਕੇ ਪਾਣੀ ਡਿੱਗਦਾ ਹੈ। ਸਤਿਗੁਰੂ ਕਹਿੰਦੇ ਨੇ ਨਦੀਆਂ ਹੋਵੇ ਧੇਣੂਆਂ, ਸੁੰਮ ਹੋਵੇ ਦੁੱਧ ਕੀ ਹੋ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਹਰ ਖੁਸ਼ੀ ਮੇਰੇ ਪਰਿਵਾਰ ਵਿੱਚ ਹੋਵੇ, ਹਰ ਖੁਸ਼ੀ ਮੇਰੇ ਬੱਚਿਆਂ ਕੋਲ ਹੋਵੇ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਨਾ ਰੂਪਾ ਹੋਵੇ, ਖੀਰੇ ਲਾਲ ਜੜਾਓ। ਹੁਣ ਇੰਨਾ ਸੁੱਖ ਲੈ ਕੇ ਸਾਈਂ ਤੂੰ ਭੁੱਲੀ ਨਾ, ਮੇਰੀ ਸਿਰ ਸੁਰਤ ਥਿੜਕੇ ਨਾ, ਮੇਰੀ ਸੁਰਤ ਖਿੰਡੇ ਨਾ। ਨਦੀਆਂ ਹੋਵੇ ਧੇਣੂਆਂ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਨਾ ਰੂਪਾ ਹੋਵੇ, ਖੀਰੇ ਲਾਲ ਜੜਾਓ, ਇੱਕ ਕਿਰਪਾ ਕਰੀ ਪੀ ਤੂੰ ਹੈ ਸਾਲਾਣਾ, ਆਖਣ ਲਹਿ ਨਚਾਓ। ਮੇਰੇ ਅੰਦਰੋਂ ਤੇਰੀ ਸਲੋਤਾ ਦਾ ਚਾਹ ਨਾ ਮਰੇ। ਮੈਂ ਰਾਤ ਵੀ ਕਰਜ਼ ਕਰਕੇ ਆਇਆ, ਅੱਤ ਦਾ ਸੁੱਖ ਕਈ ਵਾਰੀ ਬੰਦੇ ਨੂੰ ਹੰਕਾਰੀ ਬਣਾ ਦਿੰਦਾ ਜੇ, ਅਤੇ ਅੱਤ ਦਾ ਦੁੱਖ ਬੰਦੇ ਨੂੰ ਖੀਣਤਾ ਵਿੱਚ ਲੈ ਜਾਂਦਾ ਹੈ। ਅਕਸਰ ਜਦੋਂ ਕੁਝ ਮਿਲਦਾ ਉਦੋਂ ਖੌਮੇ ਛੱਡਦੀ ਨਹੀਂ, ਜਦੋਂ ਕੁਝ ਚਲਾ ਜਾਂਦਾ ਉਦੋਂ ਖੀਣਤਾ ਟਿਕਣ ਨਹੀਂ ਦਿੰਦੀ। ਸਤਿਗੁਰੂ ਕਹਿੰਦੇ ਨੇ ਇੰਨੀ ਦਾਤ ਤੂੰ ਬਖਸ਼ ਦੇਵੇਂ ਕਿ ਪੀ ਤੂੰ ਹੈ ਸਲਾਹਣਾ, ਆਖਣ ਲਗੇ ਨਾ ਚਾਓ। ਇਹਦੇ ਵਿੱਚ ਵੀ ਇੱਕ ਸਲੋਕ ਮੈਂ ਹੋਰ ਅਰਜ਼ ਕਰਾਂਗਾ, ਇਸ ਪੌੜੀ ਨਾਲ ਮਿਲਦਾ। ਹੁਣ ਮਨ 'ਚ ਆਏਗਾ ਜਿਹਦੇ ਕੋਲ ਇੰਨੇ ਸੁੱਖ ਹੋਣਗੇ ਉਹ ਤਾਂ ਪਰਮਾਤਮਾ ਦੀ ਸਲੋਤਾ ਕਰੇਗਾ, ਰੱਬ ਨੂੰ ਯਾਦ ਕਰੇਗਾ। ਮਹਾਰਾਜ ਜੀ ਦਾ ਦੂਜਾ ਸਲੋਕ ਪੜ੍ਹੋ ਗੁਰੂ ਨਾਨਕ ਸਾਹਿਬ ਦਾ, ਜੋ ਮੇਰੇ ਸਤਿਗੁਰੂ ਨੇ ਬਾਣੀ 'ਚ ਕਿਹਾ। ਮੈਂ ਅਕਸਰ ਇੱਕ ਬੇਨਤੀ ਕਰਨਾ ਹੁੰਦਾ, ਪਹਿਲੀ ਗੱਲ ਤਾਂ ਚੇਤੇ ਰੱਖੀਏ ਕਿ ਗੁਰਬਾਣੀ ਦਾ ਬਹੁਤ ਹਿੱਸਾ, ਜ਼ਿਆਦਾ ਹਿੱਸਾ ਬੋਲਿਆ ਬਾਅਦ ਵਿੱਚ ਗਿਆ, ਪਹਿਲਾਂ ਕਮਾਇਆ ਗਿਆ ਹੈ। ਉਹ ਤੂੰ ਕਥਨ ਬਾਅਦ 'ਚ ਕੀਤਾ, ਪਹਿਲਾਂ ਅਨੁਭਵ ਵਿੱਚ ਉਰਤੇ ਰਿਹਾ। ਪਰ ਫਰਕ ਸਾਡੇ ਵਿੱਚ ਅਤੇ ਬਾਣੀ ਉਚਾਰਨ ਕਰਤਾ ਵਿੱਚ ਇਹ ਵੇ, ਮੈਂ ਕਈ ਵਾਰੀ ਕਹਿੰਦਾ ਉਹਨਾਂ ਅੰਦਰ ਤੋਂ ਗਿਆਨ ਨੂੰ ਬਾਹਰ ਪ੍ਰਗਟ ਕੀਤਾ ਅਤੇ ਸਾਨੂੰ ਇੱਕੋ ਗੱਲ ਕਹੀ, ਜੇ ਤੂੰ ਉੱਥੇ ਪਹੁੰਚਣਾ ਜਾਂਦਾ ਜਿੱਥੇ ਧੁਰ ਕੇ, ਤੂੰ ਬਾਹਰ ਤੋਂ ਬਾਣੀ ਨੂੰ ਆਪਣੇ ਅੰਦਰ ਲੈ ਜਾ। ਬਸ ਆਹ ਇੱਕ ਯਾਤਰਾ ਹੈ। ਉਹਨਾਂ ਅੰਦਰ ਤੋਂ ਬਾਣੀ ਪ੍ਰਗਟ ਬਾਹਰ ਕੀਤੀ, ਉਹਨਾਂ ਪਰਾ ਸ਼ਬਦ ਨੂੰ ਬੈਖਰੀ ਬਣਾ ਦਿੱਤਾ, ਚਾਰ ਬਾਣੀਆਂ ਜਿਹੜੇ ਕਹਿੰਦੇ, ਅਤੇ ਸਾਡੀ ਸ਼ੁਰੂਆਤ ਜਪ ਤੋਂ ਕੀਤੀ, ਬੈਖਰੀ ਤੋਂ ਕੀਤੀ। ਉਹ ਅੰਦਰ ਦਾ ਅਨੁਭਵ ਅੱਖਰਾਂ ਰਾਹੀਂ ਪ੍ਰਗਟ ਕੀਤਾ, ਸਾਨੂੰ ਕਹਿਣ ਲੱਗੇ ਤੂੰ ਅੱਖਰ ਰਾਹੀਂ ਚੱਲ ਅਤੇ ਉਸ ਅਨੁਭਵ ਤੱਕ ਪਹੁੰਚ ਜਾਏਗਾ ਜਿੱਥੋਂ ਧੁਰ ਕੀ ਬਾਣੀ ਆਈ ਹੈ, ਤੂੰ ਉੱਥੋਂ ਤੱਕ ਪਹੁੰਚੇ। ਬੇਨਤੀ ਜਿਹੜੀ ਕਰ ਲੱਗਾ, ਉਹ ਹਜ਼ੂਰ ਨੇ ਪਹਿਲਾਂ ਕਮਾਇਆ ਬਾਅਦ 'ਚ ਬੋਲਿਆ। ਕਈ ਵਾਰੀ ਦੇਖੋ ਜਦੋਂ ਅਸੀਂ ਸ਼ਬਦ ਪੜ੍ਹਨੇ ਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਉਹਨਾਂ ਇਹ ਨਹੀਂ ਕਿਹਾ ਵੀ ਕਿਤੇ ਘੱਟ ਨਾ ਜਾਏ ਜੇ ਮੈਂ ਖਰੀਦਣੀ। ਕਹਿਣ ਲੱਗੇ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ, ਪਹਿਲਾਂ ਖਰੀਦੀ ਬਾਅਦ 'ਚ ਬੋਲਿਆ। ਜਦੋਂ ਅਸੀਂ ਬਚਨ ਪੜ੍ਹਦੇ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਇਹਦਾ ਮਤਲਬ ਜੋੜਨ ਤੋਂ ਬਾਅਦ ਬੋਲਿਆ, ਬ ਸ਼ਬਦ ਬਾਅਦ ਵਿੱਚ ਕਿਹਾ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗਤੋ। ਮੈਂ ਇੱਕ ਬੇਨਤੀ ਕਰਾਂਗਾ, ਦੇਖੋ ਬਾਣੀ ਸਾਰੀ ਕਰਨੀ ਕਮਾਣੀ। ਹੁਣ ਇੱਕ ਪਾਸੇ ਇੰਨਾ ਸੁੱਖ ਕਿ ਦੁੱਧ ਘਿਓ ਸ਼ੱਕਰ ਸੋਨਾ ਹੀਰਾ ਮੋਤੀ ਲਾਲ, ਹੁਣ ਦੂਸਰਾ ਪਾਸਾ ਲਓ ਜ਼ਿੰਦਗੀ ਦਾ। ਮਹਾਰਾਜ ਕਹਿੰਦੇ ਖੇ ਪ੍ਰਭੂ, ਕਦੀ ਐਸਾ ਵਕਤ ਆ ਜਾਏ ਜੀਵਨ ਵਿੱਚ ਤਨ ਨੂੰ ਰੋਗ ਲੱਗ ਜਾਏ, ਸਰੀਰ ਨੂੰ ਬਿਮਾਰੀ ਲੱਗ ਜਾਏ, ਕਿਸੇ ਵੈਦ ਹਕੀਮ ਡਾਕਟਰ ਕੋਲ ਜਾਵਾਂ, ਇੱਕੋ ਗੱਲ ਕਹਿ ਕੇ ਤੇਰੇ ਬਚਨ ਦੀ ਕੋਈ ਉਮੀਦ ਨਹੀਂ, ਬਿਮਾਰੀ ਦਾ ਕੋਈ ਇਲਾਜ ਨਹੀਂ। ਪਹਿਲੀ ਗੱਲ ਤਨ ਨੂੰ ਰੋਗ ਲੱਗ ਜਾਏ, ਦੂਸਰੀ ਗੱਲ ਕਿ ਸਮੇਂ ਦਾ ਚੱਕਰ ਵੀ ਮੇਰੇ ਵਿਪਰੀਤ ਚੱਲੇ, ਜਿਸ ਕੰਮ ਨੂੰ ਹੱਥ ਪਾਵਾਂ ਉਹ ਕੰਮ ਵੀ ਹੱਥੋਂ ਨਿਕਲ ਜਾਏ, ਹਰ ਕੰਮ ਜਿਹੜਾ ਬਣਿਆ ਉਹ ਵੀ ਵਿਗੜ ਜਾਏ। ਅਤੇ ਤੀਸਰੀ ਗੱਲ, ਇਕੱਲਾ ਤਨ ਦਾ ਰੋਗ ਹੀ ਨਹੀਂ, ਇਕੱਲੇ ਕੰਮ ਹੀ ਨਹੀਂ ਵਿਗੜਨ, ਇੱਥੋਂ ਤੱਕ ਕਿ ਜਿਹੜੀ ਉਸ ਵਕਤ ਦੀ ਹਕੂਮਤ ਹੈ ਉਹ ਲੋਕ ਮੇਰੇ ਪਰਿਵਾਰ ਨੂੰ, ਮੇਰੇ ਤਨ ਨੂੰ, ਮੇਰੇ ਸਾਥੀਆਂ ਨੂੰ ਮਾਰਨ 'ਤੇ ਤੁਲੇ ਹੋਣ, ਅਤੇ ਖੂਨ ਪੀਣ ਵਾਲੇ ਰਾਜੇ ਮੇਰੇ ਘਰ ਦੇ ਬੂਹੇ ਅੱਗੇ ਖਲੋਤੇ ਹੋਣ, ਕਿਰਪਾ ਕਰੀ ਇੰਨੇ ਦੁੱਖ ਹੰਢਾਉਣ ਦੇ ਬਾਵਜੂਦ ਮੇਰੇ ਅੰਦਰ ਦੀ ਸੁਰਤ ਖਿੰਡੇ ਨਾ, ਇਹਨਾਂ ਦੁੱਖਾਂ ਵਿੱਚ ਮੈਂ ਤੇਰੀ ਯਾਦ ਹੀ ਹਿਰਦੇ ਵਿੱਚ ਸਮੋ ਕੇ ਰੱਖਾਂ। ਦੇਖੋ ਇਹ ਜੇ ਸਲੋਕ ਪੜ੍ਹਾਂਗੇ ਅਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਵਿਆਖਿਆ ਕਰਨਗੇ ਦੋਨੋਂ ਸਲੋਕ। ਪਹਿਲਾਂ ਪੜ੍ਹਿਆ ਹੈ ਕਿ ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੂਪਾਂ ਹੋਵੇ, ਖੀਰੇ ਲਾਲ ਜੜਾਓ, ਪੀ ਤੂੰ ਹੈ ਸਾਲਾਣਾ ਆਖਣ ਲਖੇ ਨਾ ਚਾਓ। ਦੂਸਰਾ ਬਚਨ ਹੈ ਜੇ ਦੇਹ ਹੈ ਦੁੱਖ ਲਾਈਏ, ਗੁਰੂ ਨਾਨਕ ਸਾਹਿਬ ਦੇ ਬਚਨ, ਜੇ ਮੰਨ ਲਓ ਤਨ ਨੂੰ ਰੋਗ ਲੱਗ ਜਾਏ। ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿਉਂਕਿ ਅੱਜ ਜਿੰਨਾ ਵੀ ਪ੍ਰਚਾਰ ਕੀਤਾ ਜਾ ਰਿਹਾ ਨਾ, ਉਹਦੇ ਵਿੱਚ ਇਹ ਗੱਲ ਤਾਂ ਦੱਸੀ ਜਾ ਰਹੀ ਹੈ ਕਿ ਤੂੰ ਸਿਮਰਨ ਕਰ ਤੈਨੂੰ ਆਹ ਕੁਝ ਮਿਲੇਗਾ, ਸਿਮਰਨ ਕਰ ਆਹ ਮਿਲੇਗਾ, ਇੱਕ ਪਾਸਾ ਆਪਾਂ ਦੱਸ ਰਹੇ, ਪਰ ਗੁਰਬਾਣੀ ਨੇ ਦੋਨੋਂ ਪੱਖ ਰੱਖੇ। ਜੇ ਸੁੱਖ ਮਿਲੇਗਾ, ਸੰਤਾਨ ਮਿਲੇਗੀ, ਇਹ ਵੀ ਨਾਲ ਦੱਸ ਦਈਏ ਤੂੰ ਬੰਦਗੀ ਕਰ, ਜੇ ਤੇਰੇ 'ਤੇ ਦੁੱਖਾਂ ਦਾ ਪਹਾੜ ਟੁੱਟੇਗਾ, ਸੱਚ ਇਹ ਵੇ ਕਿ ਗੁਰੂ ਦਾ ਸ਼ਬਦ ਤੈਨੂੰ ਦੁੱਖ ਹੰਡਾਉਣ ਦੀ ਜਾਚ ਦੱਸੇਗਾ। ਬਸ ਉਦੋਂ ਹੀ ਬੰਦਾ ਡਿੱਗਦਾ। ਪੁੱਤਰ ਦੀ ਦਾਤ ਤਾਂ ਮੰਗਣ ਵਾਸਤੇ ਸਿਮਰਨ ਕਰਾਇਆ ਜਾ ਰਿਹਾ, ਪਰ ਇਹ ਨਹੀਂ ਦੱਸਿਆ ਜਾ ਰਿਹਾ ਜੇ ਪੁੱਤਰ ਦੀ ਅਰਥੀ ਚੁੱਕਣੀ ਪੈ ਜਾਏ ਤਾਂ ਸਿਮਰਨ ਬਚਾ ਦਿੰਦਾ। ਗੁਰੂ ਸਾਹਿਬ ਨੇ ਦੋਨੋਂ ਪੱਖ ਰੱਖੇ। ਮੈਂ ਬੇਨਤੀ ਕਰਾਂ, ਦੂਜਾ ਬਚਨ ਦੇ ਜੇ ਦੇਖ ਹੈ ਦੁੱਖ ਲਾਈਏ, ਜੇ ਤਨ ਨੂੰ ਰੋਗ ਲੱਗ ਜਾਏ, ਪਾਪ ਗ੍ਰਹਿ ਦੋਏ ਰਾਹ, ਰਾਹੂ ਅਤੇ ਕੇਤੂ ਜਿਹਨੂੰ ਕਹਿੰਦੇ ਗ੍ਰਹਿ ਚਾਲ। ਪਰ ਇੱਕ ਮੈਂ ਬੇਨਤੀ ਕਰ ਦਿਆਂਗਾ, ਇਹ ਨਾ ਸਮਝੋ ਭਾਈ ਸਾਹਿਬ ਆਏ ਅਤੇ ਗ੍ਰਹਿਆਂ ਦੀ ਚਾਲ ਦੀ ਗੱਲ ਕਰਨ ਲੱਗੇ। ਗੁਰਬਾਣੀ ਮੁਤਾਬਕ ਜਿੱਥੇ ਪਰਮਾਤਮਾ ਉੱਥੇ ਦੁਨੀਆਂ ਦੀ ਕੋਈ ਵੀ ਭੀੜਾ ਮੁਸੀਬਤ ਜਿਹੜੀ ਉਹਨੇ ਕੀ ਅਸਰ ਕਰਨਾ, ਸੱਚ ਇਵੇਂ ਦੁੱਖ ਵੀ ਅਡੋਲਤਾ 'ਚ ਹੰਡਾਇਆ ਜਾਂਦਾ। ਜੇ ਦੇਖ ਹੈ ਦੁੱਖ ਲਾਈਏ, ਪਾਪ ਗ੍ਰਹਿ ਦੋਏ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਖੂਨ ਪੀਣ ਵਾਲੇ ਰਾਜੇ ਘੇਰਾ ਪਾ ਕੇ ਬੈਠੇ ਹੋਣ, ਇਵੇਂ ਜਾਪੈ ਭਾਉ, ਪਰ ਮਾਲਕ ਕਿਰਪਾ ਕਰੀ, ਪੀ ਤੂੰ ਹੈ ਸਾਲਾਣਾ ਆਖਣ ਲਹਿ ਨਾ ਚਾਹੋ। ਮੈਂ ਇਸ ਮੁਸੀਬਤ ਵਿੱਚ ਵੀ ਤੇਰੇ ਸਿਮਰਨ ਨੂੰ, ਤੇਰੀ ਪਦਬੰਦਗੀ ਨੂੰ, ਸੁਰਤ ਨੂੰ ਮੈਂ ਅੰਦਰੋਂ ਖਿੰਡਨ ਨਾ ਦਿਆਂ, ਇਹ ਤੂੰ ਮੇਰੇ 'ਤੇ ਬਖਸ਼ਿਸ਼ ਕਰੇ। ਇਹਦਾ ਮਤਲਬ ਇੱਕ ਪਾਸੇ ਜ਼ਿੰਦਗੀ ਦਾ ਅੱਤ ਦਾ ਸੁੱਖ, ਦੂਸਰੀ ਤਰਫ ਜ਼ਿੰਦਗੀ ਦਾ ਅੱਤ ਦਾ ਦੁੱਖ। ਆਓ ਥੋੜ੍ਹਾ ਜਿਹਾ ਹੋਰ ਅੱਗੇ ਤੁਰੀਏ। ਗੁਰੂ ਅਰਜਨ ਦੇਵ ਜੀ ਦੀ ਅਸੀਂ ਬਾਣੀ ਪੜ੍ਹਨੇ ਹਾਂ। ਰਾਤ ਵੀ ਦਾਸ ਨੇ ਅਰਜ਼ ਕੀਤੀ ਸੀ, ਸਿੱਖੀ ਦੀ ਥੰਮੀ ਜਿਹੜੀ ਉਹ ਬਾਣੀ ਹੈ, ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ ਨੇ, ਗੁਰੂ ਦੇ ਬਚਨ ਨੇ। ਜਿਵੇਂ ਬਾਣੀ 'ਚ ਸ਼ਬਦ ਕਹੇ ਗਏ ਕਿ ਕਿਸੇ ਮਕਾਨ ਦੀ ਛੱਤ ਨੂੰ ਰੋਕਣ ਲਈ ਦੀਵਾਰਾਂ ਦੀ ਥੰਮਾਂ ਦੀ ਸਪੋਰਟ ਜ਼ਰੂਰੀ ਹੈ, ਜਿੱਥੇ ਥੰਮ ਹੋਣ ਉੱਥੇ ਛੱਤ ਰੁਕ ਜਾਏਗੀ, जे जिथे गुरु का शब्द होवे उथे डोलदा होया मन टिक जाएगा। जो मंदिर को थम है थमन त्यों गुर का शब्द मन अस्थमन, ओ मन नू टिका देंदा है गुरु का शब्द। तन गुरु अर्जुन देव की बाणी पढ़ने, मैं सिर्फ चुभी सुर का जिक्र करना, पहला गुरु नानक साहब दे बोल लै, अत दे सुख विच भी सुरत खिंडे ना ते अत दे दुख विच भी। हुण जिंदगी च की खैसल जदों असी देखने दुख ते सुख की चीज़ ने, जे असी मानसिक पद्धर ते अर्थ करिए ते सच्ची गल ए बड़े सौखे समझ पैणगे दुख ते सुख की है। एक विद्वान ने बहुत सोहना लिखिया, वह कहिंदा जिहड़ी चीज़ साडे मन दे अनुकूल है सच ए वे ओ साडे लई सुख है, जिहड़ी चीज़ मेरे अनुकूल है वह सुख है, जिहड़ी चीज़ मेरे प्रतिकूल है वह मेरे वास्ते दुख है। बस आई चीज़ां इहदे विचों फिर सब कुछ निकलदा, जो मेरे अनुसार है वह मित्र है, जो मेरे विपरीत है वह मेरा दुश्मन है, जो मेरे अनुसार है वह मेरा प्यारा है, जो मेरे विपरीत है सच एवे कि वह मेरा वैरी है। जिहड़ी चीज़ मन दे अनुकूल वह मेरे लिए सुख है, जिहड़ी प्रतिकूल है वह दुख है। यही कारण के गुरु ने मन साधन की गल कही, इज्जत मैनू परवान है, चेते रखो बेइज्जती मैनू परवान नहीं, क्योंकि मेरे मन दे अनुकूल नहीं। मैं थोड़ी जी गहराई च बेनती करनी, चुभी कोई सुरत, गुरु गोबिंद सिंह का जीवन ही ऐसा, मैनू मान परवान है अपमान परवान नहीं, मैनू सोना हीरा मोती परवान ने, मिट्टी की मुट्ठी बन जाए मैनू परवान नहीं, मैनू सिफत करन वाले लोग परवान ने, निंदिया वाले परवान नहीं, पर चुभी कोई सुरत जिहड़ी है वह सच एवे सम दृष्टि ते जींदी है कि उहदे लई दुख आवे सुख आवे, उहदे लई मित्र होवे उहदे लई कोई दुश्मन बन के आवे, उहदे लई सोना होवे उहदे लई मिट्टी होवे, उहदे लई मान होवे उहदे लई अपमान होवे, उहदे लई अमृत होवे उहदे लई जहर होवे, जो कुछ परमात्मा करे उस हर चीज़ नू जीवन की जुगत बना के समझ जाए सच एवे कि वह महापुरख उ जीवन मुक्त बनता है। गुरु अर्जुन साहब के बचन ने कि टिकी कोई सुरत की है, मैं बाणी चो शुरुआत की कि प्रभ की आग्ञा आत्म हितावै, इस गल नू थोड़ा जा सी फिर वाच ली, एक हुंदा आग्ञा मन्नी दूजा है हितावे ना, इहदा मतलब मन लिया मजबूरी मैनू मनना पैणा पर दिलों नहीं मैं मनन नू त्यार, समझियो हितावे अर्थ बड़े सोहने ने। वैसे हित का अर्थ है प्रेम, कि जिन्हों परमात्मा की आग्ञा चंगी लगन लग पवे, कई बार कोई घटनाक्रम वापरदा है सच एवे असानू बाहरों असी मजबूर हाँ कुछ कर नहीं सकते, पर अंदरों स्वीकार नू त्यार ने। मैं उदाहरण के तौर पर बेनती करांगा, मान लो किसी चीज़ का घाटा पै गया, कोई परिवार विच्चों जी चला जाए, असी साथ च बैठे सोग दी साफत बैठे ये शब्द कहांगे, देखो जी ये मनना ही पैना है चारा कोई नहीं, पर बाहरों शब्द कहने चारा कोई नहीं, अंदर वाला जेड़ा वो कहिंदा रब्बा तू मेरे नाल माड़ा ही कीता। हितावे दा अर्थ है ये ना कहना कि तू माड़ा कीता, हितावे दा अर्थ है कि जो तू कीता सच एवे मैं अंदरों स्वीकार लिया, प्रभ की आज्ञा आत्म हितावै जीवन मुक्त सोग कहावै, तैसा हरख तैसा उस सोग, चढ़दी कला है टिकी कोई सुरत है, तैसा हरख तैसा उस सोग सदा आनंद ता नहे वियोग, तैसा सुवर्ण तैसी उस माटी। प्यारे हो जे सिर ते कलगी झुली ते तां वी अकाल दा सुत, ते जे कलगी उतर गई माछीवाड़े दे जंगल च बहना पिया ते तां वी मित्र प्यारे नू अपने अंदर दी खुशी ही जाहर कीती है। तैसा स्वर्ण तैसी उस माटी, तैसा अमृत तैसी बेखाटी, तैसा मान तैसा अभिमान, तैसा रंक तैसा राजान, जो वरताए साई जुगत। बस जो कोई तू वरता दिता मालक, एदे च कोई तर्क नहीं, एदे च कोई उलांभा नहीं, जो वरताए साई जुगत नानक ओ पुरख कही है जीवन मुक्त, ओ है जीवन मुक्त महापुरख, ओ टिकी है सुरत, थोड़ा जा ओ अगे होर चलिए। पहला सी गुरु नानक साहब दे अमृत बोल लें, गुरु अर्जुन देव जी का पता लिया, राग सोरठ शब्द तुहानू सब नू चेते ने, गुरु तेग बहादुर साहब का शब्द, उन्हों धन गुरु अर्जुन देव दे इस अष्टपदी दे पदे दे बराबर रख के पढ़ो। सच एवे जो कुछ दादा कह रहा है वह कुछ ही पोता कह रहा है। गुरु अर्जुन देव दादे ने, गुरु तेग बहादुर साहब पोते ने। गुरु अर्जुन देव लाहौर शहीद होंदे ने, गुरु तेग बहादुर साहब दिल्ली की धरती ते शहीद होंदे ने। गुरु अर्जुन देव दे पुत्र हरगोबिंद ने, ते गुरु तेग बहादुर महाराज जी दे पुत्र गुरु गोबिंद सिंह ने। हुण एक पासे ये चढ़दी कला नहीं ते होर की है, ये चढ़दी कला मैनू बख्श दिओ। उच्ची जकारा छड़ देना कल्ली ये चढ़दी कला नहीं। हुण कई वारी असी बाहर दा भेख देख के कह दिंदे आ कि फलाणा सिंह बड़ी चढ़दी कला है। प्यारो, दबके लाण दा नाम चढ़दी कला नहीं। चढ़दी कला तो जीवन है, जदों दुख आए तो उन्हों खंडाया किवें जांदा है, किवें उन्हों माणिया जांदा है। सुख आवे तो उहदी दात नूं किवें जर के शुकराना किया जाता है। तुहाडे दिल्ली दे कवि कोई रजौरी गार्डन रहिंदे सन पांधी ननकाणवी साहब, उन्हां ने एक बड़ी सोहनी गल कही, भावें उन्हां दी काव्य वार्तक भी मिलदी काव्य रचना भी। वह कहिंदा सच एवे कि गुरु अर्जुन देव जो कुछ कहिंदे ने, इदों वध टिकी हुई सुरत ते जीवन मुक्त पुरख के दर्शन कितों होणगे। उन्हां दीआं पंजाबी च सतरां ने कि जिदे सीस ते कदी सी कलश झुलदे, गर्म बालू दे कड़छे पवा रहा सी। जिदे सीस ते कदी सी कलश झुलदे, गर्म बालू दे कड़छे पवा रहा सी। कई पैर अंगियारां दी सेज बह के शांत मई दे पूरने पा रहा सी। खा के देग दे विच उबालिया नूं फिर भी सतनाम वाहिगुरु गा रहा सी। सीना तपदा जगदा ठारने नूं तन अपना साड़ विखा रहा सी। कहना सौखा ते सुनना भी बहुत सौखा, औखी गल है अमल कमाण वाली। ओए तां आत्म ही केवल रब दी सी, तत्ती तवी ते सुगमनी गाउण वाली। इन्ना दुख होवे ते सब कुछ सुरत हंडा जाए। हुण गुरु तेग बहादुर साहब दा वो शब्द जो दास पढ़न लगा है आप नूं सब नूं चेते, वो असल च शब्द असी भावें कुछ शब्द ऐसे ने गुरमुख प्यारे भाई साहब बैठे ने भाई बचित्र सिंह, कई शब्द ऐसे ने जेडे आत्मक पद की व्याख्या करते हैं, असी उन्हां दे अर्थ नीवे करी जा रहे हैं। जिमें किसी की डैथ होंगी तो असी शब्द पढ़ने कि सूरज किरण मिले जल का जल हुआ राम, ज्योति ज्योत रली संपूर्ण थी आराम। जिहड़ा मर जाए वह देखेगा, जिहड़ा मर जाए वह सुनेगा, जिहड़ा मर जाए उहनूं ब्रह्म दृष्टि मिलेगी। असल च यह तो जिउंदे जी जिहड़े परमात्मा च अभेद हो गए। बंदा आउंदा है, पंजाबी च असीं एक शब्द कहिंदे आ कि फलाणा बंदा मौत होई सी, कहिंदे आ पूरा हो गया। प्यारे, वह पूरा तो इत्थे कोई महापुरख ही हुंदा, बाकी तो आके खाली होके तुर जांदे। पूरा किहड़ा इत्थे होया, संपूर्ण थी आराम। जिन्हां दे जिउंदे जी सूरज किरण मिले जल का जल हुआ राम, ज्योति ज्योत रली संपूर्ण थी आराम। भावें इहदे अर्थ गुरमुख विद्वाना यह भी कीते कि पानी जम जाए तो कठोर बर्फ बन जाता है, जे धुप किरणा पैन सच एवे वह पिघल जाता है, तो वो ही किरण जिहड़ी उहनूं हवा विच उड़ा के लै जाती। मैं ये अर्थ यूं करना हुन्ना गुरु की भावनी विच रह के। प्यारे, बर्फ जम्मी हुई दी सीमा है। देखो ये तीन अवस्थावां ही ने, जदों फ्रिज विच आपां बर्फ रखने आ, जमाण लई पानी रखने आ, आ ट्रे ही है ना, ट्रे विच थोड़े थोड़े खाने नूं उहनां च पानी पा दिता ते रख दिता, जां किसे भांडे च बर्तन च पानी पाया, वह बर्फ जम्मी हुई दी सीमा है। पर जदों उहनूं बाहर रख दिओ पिघलनी शुरू होवेगी, ते जिन्नी सीमा च जम्मी कोई बर्फ सी चेते रखियो उहदा दायरा विशाल हो जाएगा, पिघल के पानी जिहड़ा उह खिलर जाएगा। जदों उही सूरज दी किरण च मिले ते हवा च उड जाए, जिहड़ी भांडे तक सीमित सी पानी ਜਿਹੜਾ ਧਰਤੀ ਧਰਾਤਲ ਤੱਕ ਸਿਰਫ ਥੋੜ੍ਹੇ ਜਿਹੇ ਦਾਇਰੇ ਤੱਕ ਸੀਮਤ ਸੀ, ਜਦੋਂ ਕਿਰਨ ਮਿਲੇ ਤਾਂ ਇੰਨਾ ਵਿਸ਼ਾਲ ਹੋ ਜਾਂਦਾ, ਜਿੱਡਾ ਵੱਡਾ ਆਕਾਸ਼ ਉੰਨਾ ਪਾਣੀ ਹੀ ਖਿਲਰ ਜਾਂਦਾ। ਮੈਂ ਬੇਨਤੀ ਕਰਾਂਗਾ ਜਿਹਦੇ ਉੱਤੇ ਸ਼ਬਦ ਦੀ ਬਖਸ਼ਿਸ਼ ਹੋ ਜਾਏ, ਅਸੀਂ ਖੌਮੇ ਦੀ ਸੀਮਾ 'ਚ ਬੱਝੇ ਹਾਂ, ਜੰਮੀ ਬਰਫ਼ ਹਾਂ। ਜਦੋਂ ਕਿਤੇ ਸ਼ਬਦ ਦਾ ਸੇਕ ਲੱਗਦਾ ਫਿਰ ਬੰਦਾ ਪਿਘਲਦਾ ਹੈ, ਫਿਰ ਉਹ ਕਹਿੰਦਾ ਇਕੱਲਾ ਮੈਂ ਨਹੀਂ, ਇਸ ਧਰਤੀ ਦਾ ਹਰ ਬੰਦੇ ਰੱਬ ਦਾ ਬਣਾਇਆ ਹੈ, ਕਿਉਂਕਿ ਦਾਇਰਾ ਵਿਸ਼ਾਲ ਹੋ ਗਿਆ। ਜਦੋਂ ਰੱਬ ਦੀ ਬਖਸ਼ਿਸ਼ ਵਰਦੀ ਹੈ ਉਦੋਂ ਕਹਿੰਦਾ ਇਕੱਲੀ ਇੱਕ ਧਰਤੀ ਨਹੀਂ, ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਹੀ ਮੇਰੇ ਰੱਬ ਦੇ ਬਣਾਏ ਹੋਏ ਘਰ ਨੇ। ਸਤਿਗੁਰੂ ਕਹਿੰਦੇ ਨੇ ਜਦੋਂ ਕਿਸੇ 'ਤੇ ਬਖਸ਼ਿਸ਼ ਹੋ ਜਾਏ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀ ਆ, ਬਿਨਵੰਤ ਨਾਨਕ ਸਹੀ ਜਾਣੈ ਜਿਨੀ ਹਰਸ ਵੀ ਆ। ਦੇਖੋ ਉਹ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ, ਮੈਂ ਇਹ ਪਟਨਾ ਸਾਹਿਬ ਐਤਕੀ ਇੱਕ ਲੈਕਚਰ 'ਚ ਬੇਨਤੀ ਕਰਕੇ ਆਇਆ, ਇਹ ਸ਼ਬਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਕਿਹਾ ਸੱਚਮੁੱਚ ਮੇਰੇ ਸਤਿਗੁਰੂ ਦੇ ਸਾਰੇ ਪਰਿਵਾਰ ਨੇ ਉਹ ਹੰਢਾਇਆ। ਟਿੱਕੀ ਕੋਈ ਸੁਰਤ ਨੇ ਉਹ ਸ਼ਬਦ ਕਹਿ ਸੋਰਠ ਮਹੱਲਾ ਨੌਵਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਇਹ ਇਹਨੂੰ ਸਮਝੀਏ ਥੋੜ੍ਹਾ ਜਿਹਾ। ਮੈਂ ਅਰਜ਼ ਕੀਤੀ ਸੀ ਜਿਹੜੀ ਚੀਜ਼ ਮੇਰੇ ਮਨ ਦੇ ਅਨੁਕੂਲ ਨਹੀਂ ਉਹ ਦੁੱਖ ਹੈ, ਅਤੇ ਜਿਹਨੂੰ ਦੁੱਖ ਆਵੇ ਉਹ ਇਹ ਕਹੇ ਕਿ ਮੇਰੇ ਮਨ ਦੇ ਪ੍ਰਤੀਕੂਲ ਨਹੀਂ ਇਹ ਅਨੁਕੂਲ ਹੀ ਹੈ, ਸੱਚ ਇਵੇਂ ਉਹ ਦੁੱਖ ਵੀ ਦੁੱਖ ਨਹੀਂ ਰਹਿੰਦਾ, ਉਹ ਦੁੱਖ ਵੀ ਸੁੱਖ ਬਣ ਜਾਂਦਾ ਹੈ। ਦੁੱਖ ਆਇਆ ਪਰ ਮੰਨੀ ਨਹੀਂ ਦੁੱਖ ਆਇਆ, ਦੁੱਖ ਦਾ ਆਉਣਾ ਇਹ ਨਹੀਂ ਕਿਹਾ ਵੀ ਦੁੱਖ ਨਹੀਂ ਆਉਂਦਾ, ਕਹਿਣ ਲੱਗੇ ਦੁੱਖ ਆਇਆ ਪਰ ਦੁੱਖ ਨੂੰ ਸਵੀਕਾਰ ਹੀ ਨਹੀਂ ਕੀਤਾ। ਦੁੱਖ ਹੁਣ ਏਦੂ ਵੱਡਾ ਦੁੱਖ ਕੀ ਹੋਵੇਗਾ ਜੀ, ਪੁੱਤਰਾਂ ਦੀ ਲਾਸ਼ ਕੋਲੋਂ ਨਿਕਲ ਕੇ ਜਾਣਾ, ਜੇ ਸੰਸਾਰੀ ਨਜ਼ਰ 'ਚ ਦੇਖੋ ਏਦੂ ਵੱਡਾ ਦੁੱਖ ਕੀ ਹੋਵੇਗਾ ਕਿ ਬੱਚਿਆਂ ਦੇ ਸ਼ਹਾਦਤ ਦੇ ਸੁਨੇਹੇ ਮਿਲਣੇ। ਸਿੱਧੀ ਜੀ ਗੱਲ, 6 ਪੋਹ ਤੋਂ ਲੈ ਕੇ 13 ਪੋਹ ਤੱਕ ਦੁਨੀਆਂ ਦੀ ਨਜ਼ਰ 'ਚ ਦੇਖੋ ਏਦੂ ਵੱਡਾ ਦੇਖ ਕੀ, ਇਹ 3 ਪਿਆਰੇ ਸ਼ਹੀਦ ਹੋ ਗਏ, ਮਾਂ ਸ਼ਹੀਦ ਹੋ ਗਈ, 4 ਪੁੱਤਰ ਸ਼ਹੀਦ ਹੋ ਗਏ, ਸੈਂਕੜੇ ਸਿੱਖ ਸ਼ਹੀਦ ਹੋ ਗਏ। ਇਹਨਾਂ ਕੁਝ ਸ਼ਹਾਦਤ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣ। ਦੁੱਖ ਆਇਆ ਪਰ ਉਸ ਦੁੱਖ ਨੂੰ ਦੁੱਖ ਰੂਪ ਸਵੀਕਾਰਿਆ ਨਹੀਂ, ਉਹਨੂੰ ਦੁੱਖ ਨਹੀਂ ਸਵੀਕਾਰਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਮੈਂ ਅਰਜ਼ ਕੀਤੀ ਇਹ ਟਿੱਕੀ ਹੋਈ ਸੁਰਤ ਦਾ ਜੀਵਨ, ਟਿੱਕੀ ਹੋਈ ਜੀਵਨ ਦੀ ਟਿੱਕੀ ਹੋਈ ਸੁਰਤ ਦੀ ਵਿਆਖਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ। ਪਿਆਰਿਓ ਇਹ ਅਭੇਦਤਾ ਵਾਲਾ ਜੀਵਨ ਕਹਿ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਜਿਵੇਂ ਪਾਣੀ ਦੀ ਬੂੰਦ ਪਾਣੀ ਵੀ ਸਮਾ ਗਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਜੁੜੀ ਹੋਈ ਸੁਰਤ, ਉਹਨਾਂ ਦੀ ਟਿੱਕੀ ਹੋਈ ਸੁਰਤ, ਉਹਨਾਂ ਦੀ ਚੁਭੀ ਹੋਈ ਸੁਰਤ, ਜ਼ਿੰਦਗੀ ਦਾ ਕੋਈ ਵੀ ਪੜਾਅ ਦੇਖੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੁਰਤ ਕਿਤੇ ਵੀ ਖਿੰਡੀ ਹੋਈ ਨਜ਼ਰ ਨਹੀਂ ਆਏਗੀ। ਡਾਕਟਰ ਤਾਰਨ ਸਿੰਘ ਗੁਰਮੁਖ ਵਿਦਵਾਨ ਸਾਡੇ 'ਚ ਹੋਏ ਨੇ, ਉਸ ਬੰਦੇ ਨੂੰ ਇੱਕ ਗੱਲ ਦੀ ਮੈਂ ਦਾਤ ਦੇਣਾ, ਉਹਨੇ ਕੱਟਣ ਦੀ ਥਾਂ 'ਤੇ ਹਰ ਗੱਲ ਨੂੰ ਬਾਅਦ ਦਲੀਲ ਸਿੱਧ ਕਰਨ ਦਾ ਯਤਨ ਕੀਤਾ। ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਵਕਤ ਉਹ ਸਮਾਧੀ ਸੰਯੁਕਤ ਹੀ ਨੇ, ਕੋਈ ਜ਼ਿੰਦਗੀ ਦਾ ਮੌਕਾ ਐਸਾ ਨਹੀਂ ਜਿੱਥੇ ਉਹਨਾਂ ਦੀ ਸਮਾਧੀ ਖਿੰਡਦੀ ਹੋਵੇ। ਸੱਚ ਇਹ ਵੇ ਕਿ ਜਿਹੜੇ ਲੋਕ ਸੁਰਤ ਤੋਂ ਬਿਨਾਂ ਸਨ, ਭਾਵੇਂ ਉਹ ਸੰਤਾਂ ਦੇ ਮਹੰਤਾਂ ਦੇ ਜੈਨੀਆਂ ਦੇ ਸਰੇਵੜਿਆਂ ਦੇ ਬੋਧੀਆਂ ਦੇ ਚੋਲੇ ਵਿੱਚ ਸਨ, ਜਿਹਦੀ ਸ਼ਬਦ ਵਿੱਚ ਸੁਰਤ ਨਹੀਂ, ਜਿਹੜਾ ਅੰਦਰੋਂ ਰਤਿਆ ਨਹੀਂ, ਉਹ ਸੰਤ ਅਤੇ ਮਹੰਤ ਵੀ ਪ੍ਰਵਾਨ ਨਹੀਂ। ਗੁਰੂ ਨੇ ਤਾਂ ਜ਼ੋਰ ਹੀ ਇਹਦੇ 'ਤੇ ਦਿੱਤਾ ਕਿ ਆਪਣੀ ਸੁਰਤ ਨੂੰ ਸ਼ਬਦ 'ਚ ਨਾਮ 'ਚ ਜੋੜ। ਜੇ ਇੱਕ ਰਾਜਨੇਤਾ ਜਿਹਦੇ ਕੋਲ ਦੁਨੀਆਂ ਦਾ ਹਰ ਸੁੱਖ ਹੈ ਉਹਦੇ ਕੋਲ ਪਰਮਾਤਮਾ ਦਾ ਸ਼ਬਦ ਨਹੀਂ। ਇਹੋ ਜਿਹਾ ਰਾਜ ਨੇਤਾ ਨੂੰ ਵੀ ਪ੍ਰਵਾਨ ਨਹੀਂ ਕੀਤਾ। ਇੱਕ ਬਾਹੂਬਲੀ ਸੂਰਮਾ ਜਿਹਦੇ ਕੋਲ ਤਾਕਤ ਬਹੁਤ ਹੈ, ਜੇ ਪਰਮਾਤਮਾ ਦਾ ਚਿੰਤਨ ਨਹੀਂ, ਇਹੋ ਜਿਹਾ ਬਾਹੂਬਲੀ ਨੂੰ ਵੀ ਸਵੀਕਾਰ ਨਹੀਂ ਕੀਤਾ। ਤੁਸੀਂ ਪਾਠ ਰੋਜ਼ ਕਰਦੇ ਹੋ, ਮੈਂ ਇੱਕ ਇੱਕ ਬਚਨ ਆਪ ਨਾਲ ਸਾਂਝਾ ਕਰ ਦਿੰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਤਾਂ ਇਹ ਸਵਈਆ ਕਿ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ ਪ੍ਰਾਣਪਤੀ ਕੇ, ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਪਾਠ 'ਚ ਥੋੜ੍ਹਾ ਜਿਹਾ ਜਿਹੜੀ ਦੂਜਣਾ ਹੈ ਉਹ ਰਤੀ ਹੈ, ਪਹਿਲਾਂ ਹੈ ਰਤੀ ਰਤਿਆ ਹੋਇਆ, ਦੂਜਾ ਰੱਤੀ ਦਾ ਅਰਥ ਰੱਤੀ ਤੋਲਾ ਮਾਸਾ ਜਿਹੜਾ ਆਪਾਂ ਕਹਿੰਦੇ। ਹੁਣ ਇਸ ਨੂੰ ਧਿਆਨ ਨਾਲ ਪੜ੍ਹੀਏ ਕਿ ਇਹਦੇ ਵਿੱਚ ਕਿ ਬਾਕੀ ਕੋਈ ਰਹਿਣ ਦਿੱਤਾ। ਸ਼ਰਾਵਕ ਅਸਲ 'ਚ ਇਹ ਜ਼ੈਨ ਮਤ ਨਾਲ ਸੰਬੰਧਿਤ ਹੈ। ਸ਼ਰਾਵਕ ਜਿਹਨੂੰ ਸੁਣਨ ਦੀ ਬਹੁਤ ਉੱਚੀ ਦਾਤ ਮਿਲ ਗਈ ਹੋਵੇ, ਸੁਣਦਿਆਂ ਸੁਣਦਿਆਂ ਜਦੋਂ ਜੈਨੀ ਸ਼ਿਖਰ 'ਤੇ ਪਹੁੰਚਦਾ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਸ਼ਰਾਵਕ। ਇਹ ਸਰੋਤਾ ਹੈ, ਇੱਥੇ ਸ਼ਬਦ ਸ਼ਰਾਵਕ ਵਰਤਿਆ। ਵੱਡੇ ਵੱਡੇ ਸੂਰਮੇ ਸੰਤ ਅੰਮ੍ਰਿਤ ਪੀਣ ਵਾਲੇ ਜਤੀ ਜੋਗੀ ਮਹਾਰਾਜ ਕਹਿੰਦੇ ਸਾਰਿਆਂ ਦੇ ਘਰ ਦੇਖੇ, ਪਰ ਪਿਆਰਿਓ ਜੇ ਇੱਕ ਪਰਮਾਤਮਾ ਦੇ ਨਾਮ ਵਿੱਚ ਨਹੀਂ ਰਤੇ ਸੱਚ ਵੇ ਇਹੋ ਜਿਹਾ ਜਤੀ ਸਤੀ ਸੰਤ ਮੰਤ ਉਹਨਾਂ ਦੀ ਕੀਮਤ ਰੱਤੀ ਜਿੰਨੀ ਵੀ ਨਹੀਂ ਪੈਣੀ, ਇੱਕ ਰੱਤੀ ਹੋ ਗਏ। ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਦਨ ਸ਼ੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ ਪ੍ਰਾਣਪਤੀ ਕੇ, ਸਾਰਿਆਂ ਨੂੰ ਵੇਖਿਆ। ਸੱਚੀ ਗੱਲ ਜੇ ਅੱਜ ਵੀ ਨਾ ਆਪਣੇ ਆਪਣੇ ਦਾਅਵੇ ਸਾਰੀ ਠੋਕਦੇ ਪਏ ਨੇ, ਜਿਹਦੀਆਂ ਗੱਲਾਂ ਕਰਦੇ ਨੇ ਉਹਦੇ ਨਾਲ ਕੋਈ ਗੱਲ ਹੀ ਨਹੀਂ ਕਰਦਾ ਪਿਆ, ਜਿਹਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹਦੇ ਨਾਲ ਗੱਲ ਨਹੀਂ। ਸਤਿਗੁਰੂ ਕਹਿੰਦੇ ਨੇ ਦੇਖੋ ਕਿ ਜੋਗੀ ਜਤੀ ਸਾਰੇ ਦੇਖੇ, ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਇੱਕ ਪਰਮਾਤਮਾ ਦੇ ਨਾਮ ਵਿੱਚ ਜੁੜਨ ਤੋਂ ਬਿਨਾਂ ਰਤੀ ਜਿੰਨੀ ਕੀਮਤ ਨਹੀਂ। ਉਸ ਤੋਂ ਅਗਲੀ ਮੈਂ ਬੇਨਤੀ ਕਰਾਂਗਾ, ਮੰਨ ਲਓ ਕੋਈ ਬੰਦਾ ਰਾਜ ਭਾਗ ਨੂੰ ਸਥਾਪਿਤ ਕਰ ਲੈਂਦਾ ਅਤੇ ਅਕਸਰ ਵਾਹਿਗੁਰੂ ਕਿਰਪਾ ਕਰੇ ਜਿਹਨੂੰ ਉੱਚੇ ਉੱਠ ਕੇ ਵੀ ਰੱਬ ਨਾ ਭੁੱਲੇ, ਨਹੀਂ ਤਾਂ ਬੰਦੇ ਦੇ ਥਿੜਕਦਿਆਂ ਕੋਈ ਦੇਰੀ ਨਹੀਂ ਜੇ ਲੱਗਦੀ। ਅਕਸਰ ਬੰਦਾ ਜਦੋਂ ਉੱਚਾ ਉੱਠਦਾ ਤਾਂ ਪੈਰ ਛੱਡ ਜਾਂਦਾ ਆਪਣੇ, ਉਹ ਧਨ ਕਰਕੇ ਉੱਠੇ, ਤਲੀਮ ਕਰਕੇ ਉੱਠੇ, ਪਦਵੀ ਕਰਕੇ ਉੱਠੇ। ਜਿਹੜਾ ਬੰਦਾ ਪਿਛੋਕੜ ਨੂੰ ਭੁੱਲ ਗਿਆ ਨਾ, ਯਾਦ ਰੱਖਿਓ ਉਹਦੇ ਕੋਲ ਸਭ ਕੁਝ ਆ ਸਕਦਾ ਪਰ ਅੰਦਰ ਦਾ ਖੇੜਾ ਨਹੀਂ ਹੋਵੇਗਾ। ਇੱਕ ਰੁੱਖ ਹੈ, ਬ੍ਰਿਕਸ਼ ਕਹਿ, ਉਹ ਕਿੰਨਾ ਉੱਪਰ ਉੱਠਦਾ ਟ੍ਰੀ, ਅਤੇ ਜੇ ਰੁੱਖ ਸ਼ਿਖਰ 'ਤੇ ਪਹੁੰਚ ਕੇ ਜਦੋਂ ਮਿੱਠੇ ਫਲ ਦਿੰਦਾ, ਇਹ ਕਹਿਣ ਲੱਗ ਪਵੇ ਕਿ ਮੇਰਾ ਜੜ੍ਹਾਂ ਨਾਲ ਕੋਈ ਸੰਬੰਧ ਨਹੀਂ, ਉਹ ਤਾਂ ਮਿੱਟੀ 'ਚ ਭਰੀਆਂ ਨੇ, ਜੜ੍ਹ ਨੂੰ ਕਦੀ ਕੋਈ ਤੋੜ ਕੇ ਮੰਦਰ ਗੁਰਦੁਆਰੇ ਨਹੀਂ ਲੈ ਕੇ ਆਇਆ, ਚੇਤੇ ਰੱਖਿਓ ਫੁੱਲ ਹੀ ਤੋੜ ਕੇ ਲਿਆਏ ਜਾਂਦੇ ਨੇ। ਜੇ ਸ਼ਿਖਰ 'ਤੇ ਪਹੁੰਚਿਆ ਹੋਇਆ ਬ੍ਰਿਕਸ਼ ਫਲ 'ਤੇ ਪਹੁੰਚਿਆ, ਕਹਿ ਲੋਕੋ ਮੇਰਾ ਜੜ੍ਹ ਨਾਲ ਨਾਮ ਨਾ ਜੋੜੋ, ਜੜ੍ਹ ਤਾਂ ਮਿੱਟੀ 'ਚ ਰਹਿਣ ਵਾਲੀ, ਮੈਂ ਤਾਂ ਉੱਪਰ ਉੱਠ ਗਿਆ, ਚੇਤੇ ਰੱਖੀ ਇਹ ਫਲ ਤੂੰ ਜਿੰਨਾ ਮਰਜ਼ੀ ਉੱਚਾ ਉੱਠ, ਮਿੱਟੀ ਵਿੱਚ ਲਿਬੜੀ ਕੋਈ ਜੜ ਕਰਕੇ ਤੇਰੇ ਕੋਲ ਰਸ ਹੈ, ਜੇ ਉਹਦੇ ਨਾਲ ਟੁੱਟ ਗਿਆ ਚੇਤੇ ਰੱਖੀ ਤੂੰ ਸੁੱਕ ਕੇ ਕੂੜਾ ਬਣ ਜਾਏਗਾ। ਮੈਂ ਬੇਨਤੀ ਕਰਾਂਗਾ ਜਿੰਨਾ ਮਰਜ਼ੀ ਉੱਚੀ ਉੱਠ ਸਿੱਖਾ, ਪਰ ਜੜ ਨੂੰ ਭੁੱਲੀ ਨਾ, ਜੇ ਜੜ ਭੁੱਲ ਗਿਆ ਤਾਂ ਅੰਦਰੋਂ ਸੋਕਾ ਪੈ ਜਾਏਗਾ। ਫਿਰ ਮੈਂ ਬੇਨਤੀ ਕਰਨ ਲੱਗਾ, ਮੰਨ ਲਓ ਇੱਕ ਬੰਦਾ ਰਾਜ ਸਥਾਪਿਤ ਕਰਦਾ, ਅਸੀਂ ਗੁਰਦੇਵ ਦਾ ਪੁਰਬ ਮਨਾ ਰਹੇ, ਉਹਨਾਂ ਨੂੰ ਪੁੱਛ ਕੇ ਦੇਖੀਏ ਮਹਾਰਾਜ ਆਪ ਕੀ ਦੱਸਦੇ ਪਏ। ਕਹਿੰਦੇ ਨੇ ਇੱਕ ਤਾਂ ਆਪਣੇ ਮੁਲਕ ਦੇ ਹਰ ਇੱਕ ਸਟੇਟ ਨੂੰ ਉਹਨੇ ਫਤਿਹ ਕਰ ਲਿਆ, ਰਜਵਾੜੇ ਜਿਹੜੇ ਸਨ ਉਹ ਜਿੱਤ ਲਏ। ਇੱਕ ਮੁਲਕ ਜਿੱਤਣ ਤੋਂ ਬਾਅਦ ਅੰਦਰ ਦੀ ਭੁੱਖ ਪੈਦਾ ਹੋਈ ਕਿ ਗਵਾਂਢੀ ਰਾਜਿਆਂ ਉੱਤੇ ਵੀ ਹਮਲਾ ਕਰਾਂ, ਦੇਸ਼ ਵੀ ਜਿੱਤੇ ਉਹਨੇ, ਦਿਸ਼ਾਨ ਵੀ ਜਿੱਤੇ, ਆਪ ਸਵਈਆ ਸਮਝ ਗਏ। ਫਿਰ ਉਹਦੇ ਘਰ ਵਿੱਚ ਖਾਤੀ ਚਿੰਘਾਰਦੇ ਨੇ, ਘੋੜੇ ਖਿਣਕਦੇ ਨੇ, ਉਹਦੇ ਕਿਲੇ ਅੱਗੇ ਨਗਾਰੇ ਵੱਜਦੇ ਨੇ, ਮਿਰਦੰਗ ਵੱਜਦੇ ਨੇ, ਉਹਦੇ ਘਰ ਵਿੱਚ ਸੂਰਮੇ ਉਹਨੂੰ ਸਿਜਦੇ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜ਼ਿੰਦਗੀ 'ਚ ਸਫਲ ਹੋ ਗਿਆ, ਕਹਿਣ ਲੱਗੇ ਕੀ ਹੋਇਆ ਜੇ ਆਪਣੇ ਦੇਸ਼ ਤੋਂ ਬਿਨਾਂ ਹੋਰ ਦੇਸ਼ ਵੀ ਜਿੱਤ ਲਏ, ਜੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਇਹੋ ਜਿਹਾ ਬੰਦਾ ਅਖੀਰ ਜਮਾਂ ਦੇ ਘਰ ਨੂੰ ਜਾਂਦਾ ਹੈ। ਕੀ ਖੱਟਿਆ ਸਵਈਆ ਹੈ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਰਦੰਗ ਨਗਾਰੇ। ਦੇਸ਼ ਜਿੱਤਿਆ ਫਿਰ ਦਿਸ਼ਾਨ ਜਿੱਤੇ, ਹੋਰ ਦੇਸ਼ ਜਿੱਤੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ, ਖਿੰਸਤ ਹੈ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੇ ਨੀ ਜਾਤ ਵਿਚਾਰ। ਗੁਰਮੁਖੋ ਦੇਖੋ ਸਤਿਗੁਰੂ ਦਾ ਅੰਦਰ, ਮੈਂ ਤਾਂ ਇਹ ਪ੍ਰਕਰਨੇ 'ਤੇ ਛੂ ਲਿਆ ਕਿਉਂਕਿ ਸੀ ਇੱਕ ਪੱਖ ਰੱਖਣੇ। ਕਹਿ ਮਹਾਰਾਜ ਜੀ ਜੰਗਜੂ, ਮਹਾਰਾਜ ਜਰਨੈਲ, ਮਹਾਰਾਜ ਸਿਪਾਹੀ, ਮੈਂ ਅਕਸਰ ਬੇਨਤੀ ਕਰਨਾ, ਗੁਰੂ ਗੋਬਿੰਦ ਸਿੰਘ ਸਿਪਾਹੀ ਨੇ, ਸੰਘਰਸ਼ਸ਼ੀਲ ਨੇ, ਪਰ ਕਦੀ ਭੁੱਲਿਓ ਨਾ ਉਹ ਸੰਤ ਪਹਿਲਾਂ ਨੇ। ਗੁਰੂ ਗੋਬਿੰਦ ਸਿੰਘ ਕੋਲ ਸ਼ਕਤੀ ਅਥਾਹ ਹੈ, ਪਰ ਇਸ ਕਦੀ ਨੂੰ ਗੱਲ ਨੂੰ ਭੁੱਲਿਓ ਨਾ, ਸ਼ਕਤੀ ਦਾ ਮਾਲਕ ਭਗਤੀ ਨਾਲ ਜੁੜਿਆ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਬਚਨ ਕਰ ਰਹੇ ਨੇ, ਕਹਿੰਦੇ ਨੇ ਇਕੱਲਾ ਇੱਕ ਰਾਜਾ ਨਹੀਂ, ਭੂਤ ਭਵਿੱਖ ਭਵਾਨ ਕੇ ਭੂਪਤ, ਤਿੰਨ ਕਾਲ ਜਿਹੜੇ ਪਹਿਲਾਂ ਹੋ ਚੁੱਕੇ ਨੇ, ਜਿਹੜੇ ਅੱਜ ਵੀ ਰਾਜੇ ਨੇ, ਜਿਹੜੇ ਆਉਣ ਵਾਲੇ ਸਮੇਂ ਵਿੱਚ ਵੀ ਹੋਣਗੇ। ਪਰ ਸੱਚ ਇਹ ਵੇ ਤ੍ਰੈ ਕਾਲ ਜਿੰਨੇ ਮਰਜ਼ੀ ਮਹਾਂਬਲੀ ਰਾਜੇ ਹੋਣ, ਪ੍ਰਭੂ ਦੇ ਚਿੰਤਨ ਤੋਂ ਬਿਨਾਂ ਕੀ ਕੀਮਤ ਉਹਨਾਂ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ, ਖਿੰਸਾ ਤੈ ਖੈ ਰਾਜ ਖਜਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨੀ ਜਾਤ ਵਿਚਾਰੇ। ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤ ਕੇ ਦੋ ਸ਼ਬਦ ਨੇ। ਅੰਤ ਕੋ ਦਾ ਅਰਥ ਹੈ ਅੰਤਲੇ ਵੇਲੇ, ਅੰਤ ਕੇ ਇਹਦਾ ਅਰਥ ਹੈ ਯਮ, ਧਰਮ ਰਾਜ ਦੇ ਘਰ ਨੂੰ, ਮੌਤ ਨੂੰ। ਅੰਤ ਕੋ ਅੰਤ ਕੇ ਧਾਮ ਸਿਧਾਰੇ, ਪਰ ਸਿਮਰਨ ਨਹੀਂ ਨਾ ਕੀਤਾ। ਰਾਜ ਵੀ ਇਹੋ ਜਿਹਾ ਪ੍ਰਵਾਨ ਨੇ। ਤੀਸਰੀ ਬੇਨਤੀ ਮੈਂ ਕੋ ਹੋਰ ਕਰ ਦਿੰਦਾ, ਇਹਨੂੰ ਤਵੱਜੋ ਦੇ ਕੇ ਜ਼ਰੂਰ ਸੁਣਿਓ। ਪਹਿਲਾਂ ਸੀ ਸੰਤ ਮੰਤ ਸਰੇਵੜੇ, ਜੋ ਮਰਜ਼ੀ ਸਪਿਰਚੁਅਲਿਟੀ ਨਾਲ ਜੁੜੇ ਹੋਏ ਭੇਖ, ਅਧਿਆਤਮਿਕਤਾ ਨਾਲ ਜੁੜੇ ਹੋਏ ਕੱਪੜੇ। ਫਿਰ ਬੇਨਤੀ ਕਰਾਂ ਕਿ ਪਰਮਾਤਮਾ ਨਾਲ ਜੁੜੇ ਹੋਏ ਭੇਖ, ਇੱਕ ਰੱਤੀ ਬਿਨ ਇੱਕ ਰੱਤੀ ਕੇ। ਦੂਜੀ ਬੇਨਤੀ ਕੀਤੀ ਰਾਜੇ ਮਹਾਰਾਜੇ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਸਰੀ ਬੇਨਤੀ ਕਰਾਂਗਾ ਬਾਹੂਬਲੀ, ਬੜੇ ਬੜੇ ਸੂਰਮੇ ਜਿਨ੍ਹਾਂ ਦੀਆਂ ਬਾਹਾਂ ਵਿੱਚ ਇੰਨੀ ਸ਼ਕਤੀ ਹੈ, ਇੰਨੀ ਤਾਕਤ ਹੈ, ਇਹ ਕਹਿ ਦੇਣਾ ਕਿ ਮੈਨੂੰ ਇੰਨੀ ਤਾਕਤ ਹੈ ਮੇਰੇ ਕੋਲ, ਪਹਾੜ ਤਾਂ ਖੰਭ ਲਾ ਕੇ ਉੱਡ ਸਕਦਾ, ਜਿੱਥੇ ਮੈਂ ਖਲੋ ਗਿਆ ਕਿਸੇ ਦੀ ਯੁਰਤ ਨਹੀਂ ਮੈਨੂੰ ਖਲਾ ਸਕੇ। ਇਹ ਸ਼ਬਦ ਹੰਕਾਰ ਭਰੇ ਕਹਿ ਦੇਣ। ਇਹ ਵੀ ਮੈਂ ਬਾਣੀ 'ਚੋਂ ਬੇਨਤੀ ਕਰਨ ਲੱਗਾ, ਜਿਹੜਾ ਅੱਜ ਸਾਡੇ 'ਚ ਪੂਰਾ ਪ੍ਰਗਟਾਵ ਹੈ। ਪਿਆਰਿਓ, ਸਿੱਖ ਦੇ ਹੱਥ ਵਿੱਚ ਸ੍ਰੀ ਸਾਹਿਬ ਹੈ, ਪਰ ਇਹਦੀ ਸ੍ਰੀ ਸਾਹਿਬ ਡਰਾਉਣ ਵਾਸਤੇ ਨਹੀਂ, ਇਹ ਨਿਮਰਤਾ ਦਾ ਪੁੰਜ ਹੈ। ਚੇਤੇ ਰੱਖਿਓ, ਇਹਨੂੰ ਬਾਹਰ ਦਾ ਖੰਡਾ ਤਾਂ ਪਕੜਾਇਆ ਸੀ ਜਦੋਂ ਇਹਦੇ ਕੋਲ ਗਰੀਬੀ ਦਾ ਖੰਡਾ ਆਇਆ ਸੀ, ਖੰਨਾ ਰੇਨ ਸਗਲ ਸ਼ਾਰੀ, ਅਸੀਂ ਸਤਿਗੁਰੂ ਦੇ ਬਚਨ ਪੜ੍ਹਨੇ। ਹੁਣ ਮੰਨ ਲਓ ਇੱਕ ਸੂਰਮਾ, ਉਹਦੀਆਂ ਬਾਹਾਂ 'ਚ ਤਾਕਤ, ਉਹ ਕਹਿੰਦਾ ਕਿ ਪਹਾੜ ਹਿੱਲ ਸਕਦਾ, ਮੈਂ ਨਹੀਂ ਗੱਲਾਂਗਾ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਉਹ ਸੂਰਮੇ ਗੱਲ ਚੇਤੇ ਰੱਖੀ, ਜੇ ਤੇਰਾ ਅੰਦਰ ਰੱਬ ਦੇ ਪ੍ਰਭੂ ਦੇ ਨਾਮ 'ਚ ਨਹੀਂ ਰੱਤਾ, ਤੇਰੀ ਸੁਰਤ ਨਹੀਂ ਟਿਕੀ, ਸੱਚ ਇਵੇਂ ਇਸ ਤਰ੍ਹਾਂ ਜਾਏਗਾ ਦੁਨੀਆਂ ਤੋਂ ਜਿਵੇਂ ਜਵਾਰੀ ਖਾਰ ਕੇ ਚਲੇ ਜਾਂਦੇ। ਇਹ ਬਚਨ ਹੈ ਸ਼ੁੱਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸੁਣਾ ਦੁਰਜਾਨ ਦਲੇਂਗੇ। ਮੈਂ ਸਿਰਫ ਉਹੀ ਰਚਨਾ 'ਚੋਂ ਲਿਆ ਜੋ ਆਪਾਂ ਰੂਟੀਨ 'ਚ ਪੜ੍ਹਦੇ ਹਾਂ, ਰੂਟੀਨ 'ਚ। ਹਾਲਾਂਕਿ ਇਹ ਸਾਰੇ ਸਵਈਏ ਪੜ੍ਹੋ, ਅਤੇ ਕੋਈ ਸਵਈਆ ਐਸਾ ਨਹੀਂ ਜਿੱਥੇ ਪ੍ਰਭੂ ਦੇ ਚਿੰਤਨ ਦਾ ਜ਼ਿਕਰ ਨਹੀਂ। ਉਂਝ ਵੈਸੇ ਗੁਰਦੇਵ ਨੇ ਵੀ ਕਿਹਾ, ਕਬਹੂ ਰਣ ਜੂਝਿਓ ਨਹੀਂ, ਕੱਛ ਦੈ ਜਸ ਨਹੀਂ ਲੀਨ, ਗਾਂਹ ਬਸਤ ਜਾਣਿਓ ਨਹੀਂ, ਜਮ ਸਿਓ ਕਿਨ ਕਹਿ ਦੀਨ। ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਇਹ ਬਚਨ ਹੈ। ਕਹਿੰਦੇ ਨੇ ਫਲਾਣਾ ਬੰਦਾ ਮਰ ਗਿਆ, ਸਤਿਗੁਰੂ ਕਹਿੰਦੇ ਜਮ ਨੂੰ ਕਿੰਨੇ ਐਡਰੈਸ ਦੇ ਦਿੱਤਾ, ਇਹ ਤਾਂ ਪਹਿਲਾਂ ਹੀ ਮਰਿਆ ਪਿਆ ਸੀ। ਕਿਉਂ ਮਹਾਰਾਜ, ਇਹ ਕਿਉਂ? ਕਹਿਣ ਲੱਗੇ, ਜਿਹੜਾ ਜ਼ਿੰਦਗੀ ਲੈ ਕੇ ਕਦੀ ਰੱਬ ਦਾ ਜਸ ਨਹੀਂ ਕੀਤਾ, ਕਦੀ ਕਿਸੇ ਦਾ ਭਲਾ ਨਹੀਂ ਕੀਤਾ, ਕਦੀ ਕੋਈ ਚੰਗਾ ਕਰਮ ਨਹੀਂ ਕੀਤਾ, ਹੋਵੇਗਾ ਅਰਬਪਤੀ, ਇਹਦਾ ਐਡਰੈਸ ਕਿੰਨੇ ਦੇ ਦਿੱਤਾ? ਇਹ ਪਹਿਲਾਂ ਮੋਏ ਨੂੰ ਪਿੰਡ 'ਚ ਕਿਹੜਾ ਜਾਣਦਾ ਸੀ? ਕਬਹੂ ਰਣ ਜੂਝਿਓ ਨਹੀਂ, ਕੱਛ ਦੈ ਜਸ ਨਹੀਂ ਲੀਨ, ਗਾਂ ਵਸਤ ਜਾਣਿਓ ਨਹੀਂ। ਪਿੰਡ ਸ਼ਹਿਰ 'ਚ ਪਤਾ ਹੀ ਨਹੀਂ ਸੀ ਇਹ ਜਿਉਂਦਾ ਕਿ ਨਹੀਂ, ਜਮ ਸਿਓ ਕਿਨ ਕਹਿ ਦੀ, ਕਿਹਨੇ ਕਹਿ ਦਿੱਤਾ? ਮੈਂ ਫਿਰ ਬੇਨਤੀ ਕਰਾਂਗਾ कि शुद्ध सिपा दुरंत दुबासो सा सुना दुर्जान डलेंगे। भारी गुमान भरै मन में कर पर्वत पंख हलै ना हलेंगे। इन्ना हंकार कर पर्वत पंख हलै, पर्वत तां हिल जाणगे पंख ला के मैं नहीं हिलांगा, मैं अड़ोल, मैनू कौन जम्मिया हिलाण वाला। कर पर्वत पंख हलै ना हलेंगे, तोर अरीन मरोर मवासन माते मतंगन मान मिलेंगे। श्री भगवान की पाए कृपा हूते त्याग जहान निदान चलेंगे। जे सिमरन नहीं ते परमात्मा दी बंदगी तो बिना सब कुछ खार के जाएगा। मैं सिर्फ संखेप जी बेनती करांगा, समा मेरा संपन्न हो रहा है। सतगुरु गुरु गोबिंद सिंह महाराज पटना साहब दी धरती तो चले, रात भी मर्ज कीती सी, सानू देन ही आए ने, की साढ़े तो ना लिया, सानू दिता ही दिता है। साडे पूर्वज पहला भी इस धरती ते सन, पर कदी लंघदे नूं कोई सरदार कह के नहीं सी बुलांदा। चेते रखियो सरदारी दी दात गुरु गोबिंद सिंह जी ने दित्ती। उत्थे ते नहीं पुछया जांदा भी तेरी जात की, सीस ते दस्तार होवे, साबत सूरत होवे, सतगुरु दी अमृत दी दात लई होवे। सच एवे किते भी चला जाए जेड़ी सरदारी लैन लई लोग किन्ने जुद्ध करदे ने, मेरे गुरु ने इन्नी बख्शिश की, लंघदे ते बख्शिश कर दिती। हर बंदा लंघदा होया उन्हूं सरदार जी कहिंदा है। ये एवें शब्द नहीं, सरदार शब्द। दूजी गल, मैं बेनती की सी इस धरती ते जिन्ने भी युद्ध लड़े गए ज़्यादातर वो जर जोरू ते जमीन की खातर लड़े गए, जां पैसे की खातर, जां जमीन की खातर, ते जां इस्तरी की खातर। इनू आपां भुल नहीं सकांगे। गुरु गोबिंद सिंह दियां जितनियां लड़ाइयां ने चेते रखियो जर जोरू ते जमीन की खातर नहीं। सच एवे कि गुरु धर्म नूं चलाउण लई ते दुष्ट दियां जड़ां पट्टण वास्ते आया है। धन गुरु गोबिंद सिंह महाराज, उन्हां दा तुसीं पटना साहिब देखो ते नदेड़ आओ। मैं सिर्फ ट्यूक मात्र एक बेनती करांगा, अज हर बंदे दा यतन है खीरे मोती चांदी सब कुछ मेरे घर है जे। अज परमार्थ भी जिन्हों आप कहने तो सारे सूझवान बैठे हो। जो गुरु जी ने कहा ना वो याद रखो, मुदता पहला क्या, अज सब कुछ वो वापर रहा है। हर बंदे दी तड़पे धन दौलत पदार्थ सब कुछ मेरे घर आवे। जिस दिन गुरदेव पटना साहब तो शुरू होंदे ने, उदन प्रिंसीपल गंगा सिंह उन्हां दी एक किताब सी, अजकल मिलती नहीं, वो पंजाबी दी किताब सी, कविता सन गंग तरंग, ते वो पढ़न वालियां ने गंग तरंग, उन्हां जो बलबले उठे। वो कहिंदे ने हिंदुस्तान दी धरती ते लोग गंगा नूं पूजदे सन, गोदावरी नूं पूजदे सन, यमुना नूं पूजदे सन, ते अज भी असीं देखने आ कि लोग गंगा तो भी मंगदे ने, गोदावरी तो भी मंगदे ने। वो कहिंदा सी मेरा गुरु गोबिंद सिंह सच्चा पातशाह, वो तां सच एवे जिहड़ी गंगा लोकां नूं वंडदी सी, गुरु उहदे कोल भी सोने दे कंगन सट गया, ते जिहड़ी गोदावरी मंगदी सी गुरु उस गोदारी नूं ही हीरे ते नगीने दे के चला गया। क्योंकि गुरु तां तीर्थां नूं भी दातां दिंदा। मैं बेनती करांगा महाराज, पटने तो शुरू हुंदे ने ते जा पहुँचदे ने गोदावरी तक, समा किन्ना, कोई 42 साल। पंजाबी दे एक शायर ने लिखिया कि उहदे एक हथ बाज, उहदे दूजे हथ घोड़ा। गुरु गोबिंद सिंह महाराज, उहदे एक हथ बाज, उहदे दूजे हथ घोड़ा, उहदी वाट बड़ी लम्मी पर उहदा समा बड़ा थोड़ा। किन्ना कु वक्त है, 42 साल दे मैं ने, कई सिखां दे न्याणे 42 साल दे होने ने जिन्हां ने इतिकरा जपजी साहिब नहीं पढ़िया होना, उन्हां नूं चार साहब जांदे ते नाम नहीं तरतीब अनुसार आउंदे होणे, पंज प्यारियां दे नाम नहीं पता होणा, गुरु गोबिंद सिंह दी जिंदगी दे पड़ा नहीं पता होणा। ओ प्यारियो, 42 साल विचों सब कुछ दे गए, असीं 42 साल दे उम्र विच अजे साहिबजादियां दे नाम ही चेते ना कीते। हजूर नदेड़ जांदे ने, मैं सिर्फ एक बेनती करनी है, टिकी हुई सुरत दा अंदर बहादुर शाह मिलदा है, गोदावरी दा कंढा है जिन्हों आपां हीरा घाट कहने। आप हजूर साहब गए हो, असल च इस थान का नाम से ब्राह्मणवाड़ा जिहड़ा अजकल हीरा घाट है। महाराज पहला जिते सचखंड इत्थे नहीं गए, अपना टिकाणा महाराज जी ने ब्राह्मणवाड़ा हीरा घाट किया। इत्थे बहादुर शाह मिलिया, बहादुर शाह की उम्र 63 साल के करीब है ते गुरु गोबिंद सिंह जी की उम्र 45 साल के करीब है। इन्ना फर्क है उम्र का। उन्हें बैठिया ये गल पुछी, कहन लगा महाराज आपकी कैसी गुजरी, मैं सिर्फ बेनती करांगा कि टिकी कोई सुरत किते भी खिंडी नहीं। ओ प्यारियो, गुरु गोबिंद सिंह दे खुले कोई नेत्र बोल, कोई वक्त ऐसा नहीं जदों गुरु समाधि स्थित ना होवे। समाधि दी व्याखी बदल दित्ती। उन्हें कहा महाराज कैसी गुजरी। सतगुरु मुस्करा पै, कहन लगे बहादुर शाह तैनू भाई नंद लाल जी ने दसिया नहीं कैसी गुजरी। कहन लगा दसिया, पर मैं आप जी दे मुख तो सुनना चाहना। असल च वह क्रोधना चाहता सी अंदरों के कैसी गुजरी, आखिर पुत्र चले गए एक हफ्ते च, मां चली गई, आनंदपुर साहब चला गया, कैसी गुजरी। महाराज जी हस के कहन लगे बहादुर शाह आ मैं तेनू सुनावा कैसी गुजरी। कहन लगे कदी पटना साहब की धरती सी, मेरी दादी ते मेरी मां गली विच चलदिया मेरे पिछे तुरदे सन। उत्थे राजा फतेह चाह मैणी वर्गे, भीखण शाह वर्गे, पंडित शिव राम दत्त वर्गे वह आउंदे रहे। गंगा दे किनारे अनेकां कौतक कीते। वक्त आया गुजरी आनंदपुर साहब आए, 9 साल दे सां बहादुर शाह, तेरे पिता दी जुल्मी तरवार नूं रोकण लई मेरे पिता ने अपना सीस दे दिता। मेरे पिता दे धड़ दा संस्कार दिल्ली होया, बस इहदे च ही सारा जीवन कहा जाणा। मेरे पिता दे सीस दा संस्कार आनंदपुर होया। पिता जी दे सीस दा संस्कार जे अंग्रेजी च आपां देखिए 11 नवंबर दी शाम नूं होया धड़ दा संस्कार, ते सीस दा संस्कार 17 नवंबर नूं होया। मेरे ते गुजरी मैं देखिया, मैं एक प्रण कीता, मैं इहो जिहा पंथ साजांगा कि संसार देखेगा। मैं खोले महल्ले कढ़े, मैं किले बनाए। समा आया मैं 3 साल पौंटा साहब की धरती ते गुजारे। उत्थे यमुना दे किनारे कवि दरबार सजे, उत्थे आया होया नूं सोने दियां ढालां भर भर के सोने दियां दित्तियां। समा आया अमृत संचार होए, किले बने, शस्त्र तैयार होए, पंजां तों अमृत लिया एक बाटे छकाया। कदी ये भी समा आया प्रसादी खाती चौर करदा सी, चंदन दी चौंकी सी, 5 कला शस्त्र सन, लखां रुपईयां दी चाननी सिर ते लगदी सी। ओ भी दिन गुजरे, साहिबजादे कोल सन, बच्चे कोल सन, मां कोल सी, प्यारे कोल सन। कदी ऐसी भी गुजरी कि सरसा दा किनारा आया ते पार करदिआं परिवार खिंडिया। यह भी गुजरी चमकौर देखिआ पुत्तां दीआं लाशां तकियां, राय कल्ले कोल पहुंचिआ ते सच एवे पुत्रां दी शहादत दी खबर मिली गुजरी मेरे ते। समा आया मुक्तसर दी जंग लड़ी, यह भी वक्त आया कि अपने लिख के दे गए। ऐसी भी गुजरी के लिखे हुए भी वापस आ गए गुजरी। कहन लगे समा आया कैसी गुजरी, तू पुछया कि जिसने साडे घर ते हमला कराया, जिदन ओदे पुत्रां नूं लोड़ पई तेनू लोड़ पई, ते गुजरी ऐसी तेनू भी राज दवाण वास्ते मैं अपने सिख भेज दिते। समा आया अज नदेड़ दी धरती ते आ, पर मैं तेनू इक्को गल दसनी चाहना। ये साडे पंजाबी दे शायर ने लिखिया उर्दू च 17 ने, बहादुर शाह नूं मुखातब करके शब्द कहा। कहन लगे मैं बुलंदी से गुजरा, मैं पस्ती से गुजरा। बुलंदी ते पस्ती दो शब्द ने। बुलंदी दा अर्थ है शिखर, ते पस्ती दा अर्थ है ओ भी दिन देखने जिदन टिंड दा सराहना कीता। बहादुर शाह मैं बुलंदी से गुजरा, मैं पस्ती से गुजरा, जहां से भी गुजरा बड़ी मस्ती से गुजरा। मैं जिथों भी लंघिया मैं मस्ती च लंघिया वा। ते ओ जदों शेर मैं ये शेर पढ़िया ते मेरे मन च सतगुरु दा जफरनामे च आया, ना साजो ना बाजो ना फौजो ना फर्श, बड़ी मस्ती से गुजरा। ना साजो ना बाजो ना फौजो ना फर्श कुछ भी नहीं, पर मेरे को एक स्पिरिचुअलिटी सुरत ऐसी है कि खुदावंद बख्शंद है ऐश अर्श मैं सुरत एहो जी चुभी हुई मिल गई कि सब कुछ गुजर गया पर मेरी सुरत नहीं खेड सकी। मैं ऐसे सतगुरु धन गुरु गोबिंद सिंह महाराज उन्हां दे चरणा च नमस्कार जिन्हां दा दिन आप जी मना रहे हो। मैं इको बेनती करांगा गुरमुखो देखो सतगुरु की बाणी पढ़दियां नवदा भगती विच नमस्कार एक भगती है। जदी नवदा भगती है ना कीर्तन पाद सेवन सखा ये नमस्कार एक भगती जिन्हों बाणी ने भी कहा कि बंदना हर बंदना गुण गावो गोपाल राय जां नारायण नरपत नमस्कार है ये एक भगती है। कर साधु अंजलि पुन वड्डा है कर डंडौत पुन वड्डा है। लोग एक बारी मत्था टेक के नमस्कार करते ने सतगुरु ने सैकड़े वारी सिख की जबान च पा दिता जाप साहब नाल आ मैं तेनू दसा रब नू नमस्कार किवें करनी है। शब्द वरते चार तरह के नमस्तवंग नमस्तंग नमस्तस्त ते नमो इन्हां राहीं दसिया आ परमात्मा की नमस्कार भगती की दात दसा। सतगुरु कृपा करे मेरे तो बोलदियां बेअंत भुलां होईयां ने साध संगत जी कृपा करके बख्श देना। मैं प्रबंधक वीरां दा तह दिलो धनवादी हाँ जिन्हां भावना नाल ये वक्त दिता आप जी दे दर्शन कर ले। समूह प्रबंधक वीरां दा अपने छोटे वीर भाई बचित्र सिंह जो तुहाडे कोल काफ़ी समय तो गुरु शब्द की विचार कर रहे ने अरदास करो मालक इन्हां नूं होर तरक्की बख्शे अपने जीवन च सिक्खी नूं होर कमा सकन। वाहिगुरु जी का खालसा।